ਇੱਕ ਗਿੱਠ ਦੀ ਹੁੰਦੀ ਹੈ, ਇੱਕ ਗਿੱਠ ਦਾ ਕੱਪੜਾ ਹੈ ਸਿਰਫ, ਜਿਹਨੂੰ ਪਲਕ ਸਾਹਿਬ ਕਹਿੰਦੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰੂ ਗ੍ਰੰਥ ਸਾਹਿਬ ਮਹਾਂ ਨਾਲ ਜੁੜ ਗਿਆ ਕੱਪੜਾ, ਉਹ ਪਲਕ ਸਾਹਿਬ ਬਣ ਗਿਆ, ਰੁਮਾਲਾ ਸਾਹਿਬ ਬਣ ਗਿਆ, ਮੰਜੀ ਜੁੜ ਗਈ ਗੁਰੂ ਗ੍ਰੰਥ ਸਾਹਿਬ ਮਹਾਂ ਨਾਲ ਤੇ ਮੰਜੀ ਸਾਹਿਬ ਬਣ ਗਈ। ਦੁੱਖ ਦੀ ਗੱਲ ਹੈ, ਗੁਰੂ ਸਾਡਾ ਐਡਾ ਮਹਾਨ ਜਿਹੜਾ ਦਰਖਤਾਂ ਦੇ ਨਾਮ ਨਾਲ ਵੀ ਸਾਹਿਬ ਲਾਵੇ, ਟਾਲੀ ਸਾਹਿਬ ਬਣਾਵੇ, ਰੀਠਾ ਸਾਹਿਬ ਬਣਾਵੇ, ਸਾਧ ਸੰਗਤ ਜੀ ਉਹ ਪਲਕ ਸਾਹਿਬ ਬਣਾਵੇ, ਰੁਮਾਲਾ ਸਾਹਿਬ ਬਣਾਵੇ, ਚੌਰ ਸਾਹਿਬ ਬਣਾਵੇ। ਦੁੱਖ ਦੀ ਗੱਲ ਇਹ ਹੈ, ਜੁੜੇ ਤੇ ਜ਼ਰੂਰ ਆ, ਅਸੀਂ ਅਜੇ ਮਨਮੁੱਖਾਂ ਤੋਂ ਗੁਰਮੁਖ ਨਹੀਂ ਬਣੇ। ਗੁਰੂ ਐਡਾ ਮਹਾਨ ਹੈ, ਅਜੇ ਅਸੀਂ ਮਨਮੁੱਖ ਤੇ ਮਨਮੁਖੀ ਰਹਿ ਗਏ, ਸਾਡਾ ਅਜੇ ਜੀਵਨ ਨਹੀਂ ਬਣਿਆ। ਸਾਰੀ ਜ਼ਿੰਦਗੀ ਲੰਘੀ ਸਤਿਗੁਰਾਂ ਦੇ ਨੇੜੇ ਤਨ ਕਰਕੇ ਆ ਗਏ, ਪਰ ਜਿੱਦਣ ਮਨ ਕਰਕੇ ਆ ਗਏ ਉਦਣ ਸਾਡੇ ਸਾਨੂੰ ਵੀ ਲੋਕ ਕਹਿਣਗੇ ਗੁਰਮੁਖ ਹੈ, ਇਹ ਜੀ ਸਾਧੂ ਹੈ, ਇਹਨੇ ਮਨ ਸਾਧਿਆ ਹੋਇਆ, ਨੌ ਦੁਆਰੇ ਸਾਧ ਸਾਧ ਕਹਾਇਆ, ਫੇਰ ਬਣੇਗੀ ਗੱਲ। ਔਰ ਅੰਦਰ ਪ੍ਰਕਾਸ਼ ਕਰਨਾ, ਜਿਵੇਂ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਨਾ, ਜੇ ਅੰਦਰ ਹੀ ਬਾਣੀ ਦਾ ਪ੍ਰਕਾਸ਼ ਨਾ ਕੀਤਾ ਤੇ ਫਿਰ ਐਵੇਂ ਪ੍ਰਕਾਸ਼ ਦਿਹਾੜੇ ਮਨਾਉਣ ਦਾ ਫਿਰ ਕੀ ਫਾਇਦਾ। ਜੇ ਅੰਦਰ ਹੀ ਪ੍ਰਕਾਸ਼ ਨਾ ਕੀਤਾ, ਅੰਦਰ ਸ਼ਰਧਾ ਦਾ ਥੜਾ ਬਣਾਈਏ ਜਿਹਦੇ ਉੱਤੇ ਅਸੀਂ ਪ੍ਰਕਾਸ਼ ਕਰਨਾ, ਸਾਡੇ ਅੰਦਰ ਸ਼ਰਧਾ ਦਾ ਥੜਾ ਬਣੇ। ਜਿਵੇਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਵੇਖਿਆ, ਦੋ ਦਾ ਮਾਤ ਸੇਵਾ ਕਰਦੇ ਨੇ, ਇੱਕ ਤੇ ਭਾਈ ਜੇਠਾ ਜੀ, ਇੱਕ ਭਾਈ ਰਾਮਾ ਜੀ। ਭਾਈ ਜੇਠਾ ਜੀ ਨੂੰ ਵਿਆਹੀ ਹੋਈ ਹੈ ਬੀਬੀ ਭਾਨੀ, ਤੇ ਰਾਮਾ ਜੀ ਵੱਡੇ ਦਾਮਾਦ ਨੇ ਉਹਨਾਂ ਨੂੰ ਵਿਆਹੀ ਹੋਈ ਹੈ ਬੀਬੀ ਦਾਨੀ। ਬੀਬੀ ਦਾਨੀ ਤੇ ਬੀਬੀ ਭਾਨੀ ਦੋ ਭੈਣਾਂ, ਤੇ ਸਤਿਗੁਰਾਂ ਦੇ ਦੋ ਦਾਮਾਦ, ਇੱਕ ਰਾਮਾ ਜੀ ਇੱਕ ਜੇਠਾ ਜੀ। ਹੁਣ ਜੇਠਾ ਜੀ ਤੇ ਗੁਰੂ ਘਰ ਦੇ ਸੇਵਕ ਨੇ, ਭਾਈ ਜੇਠਾ ਜੀ ਦੀ ਜਦੋਂ ਸ਼ਾਦੀ ਹੋ ਗਈ ਨਾ, ਸਭ ਤੋਂ ਪਹਿਲਾਂ ਜਦੋਂ ਘੁੰਗਣੀਆਂ ਵੇਚਦੇ ਨੇ, ਬੱਕਲੀਆਂ ਤੇ ਘੁੰਗਣੀਆਂ ਗੱਲ ਇੱਕੋ ਹੀ ਹੈ, ਕਈਆਂ ਨੂੰ ਸਮਝ ਨਹੀਂ ਘੁੰਗਣੀਆਂ ਕਿਹਨੂੰ ਕਹਿੰਦੇ ਨੇ, ਜੇ ਬੱਕਲੀਆਂ ਕਹਿ ਦਿਓ ਤੇ ਉਹਦਾ ਨਹੀਂ ਪਤਾ ਲੱਗਦਾ, ਬੱਕਲੀਆਂ ਘੁੰਗਣੀਆਂ ਗੱਲ ਇੱਕੋ ਹੀ ਹੈ, ਬੋਲੀ ਵੱਖੋ ਵੱਖਰੀ ਹੈ। ਸਾਧ ਸੰਗਤ ਬੱਕਲੀਆਂ ਵੇਚਦੇ ਫਿਰਦੇ ਨੇ ਘੁੰਗਣੀਆਂ। ਅੱਜ ਇੱਕ ਸਾਧੂ ਮਿਲ ਪਿਆ, ਜੇਠਿਆ ਭੁੱਖ ਲੱਗੀ ਅੱਜ ਪ੍ਰਸ਼ਾਦਾ ਨਹੀਂ ਛਕਿਆ, ਲਓ ਜੀ ਮੈਂ ਤੁਹਾਨੂੰ ਬੱਕਲੀਆਂ ਛਕਾ ਦੇਣਾ। ਇੱਕ ਬੁੱਕ ਭਰ ਕੇ ਉਹਦੇ ਪੱਲੇ ਚ ਪਾ ਦਿੱਤਾ, ਉਹ ਸਾਧੂ ਨੇ ਉੱਥੇ ਹੀ ਛਕ ਲਿਆ। ਕਹਿੰਦੇ ਜੇਠਿਆ ਭੁੱਖ ਅਜੇ ਹੋਰ ਵੀ ਲੱਗੀ ਹੈ, ਇੱਕ ਬੁੱਕ ਭਰ ਕੇ ਹੋਰ ਪਾ ਦਿੱਤਾ, ਹੁਣ ਉਹਨੇ ਉਹ ਵੀ ਛਕ ਲਿਆ। ਫਿਰ ਆਖਿਆ ਜੇਠਿਆ ਭੁੱਖ ਹੋਰ ਵੀ ਲੱਗੀ ਹੈ, ਆਪਣੇ ਵਰਗਾ ਹੁੰਦਾ ਕਹਿੰਦੇ ਰਜਾਈਏ ਹੁਣ ਤੈਨੂੰ, ਰੱਜਦਾ ਹੀ ਨਹੀਂ, ਇੱਕ ਵਾਰੀ ਛਕਾ ਦਿੱਤਾ ਦੋ ਵਾਰੀ ਛਕਾ ਦਿੱਤਾ। ਪਰ ਉਹ ਭਾਈ ਜੇਠਾ ਜੀ ਉਹਨਾਂ ਨੇ ਸਾਰੀ ਦੀ ਸਾਰੀ ਛਾਬੜੀ ਫਕੀਰ ਦੀ ਝੋਲੀ ਚ ਉਲਟਾ ਦਿੱਤੀ, ਕਹਿੰਦੇ ਲਓ ਜੀ ਛਕ ਲਿਓ। ਉਹ ਕਹਿੰਦੇ ਜੇਠਿਆ ਸਾਰਾ ਕੁਝ ਮੇਰੀ ਝੋਲੀ ਚ ਪਾ ਦਿੱਤਾ, ਉਹ ਤੂੰ ਕਮਾਏਗਾ ਕੀ ਤੇ ਖਾਏਗਾ ਕੀ, ਇਹ ਸਭ ਕੁਝ ਮੇਰੀ ਝੋਲੀ ਚ ਪਾ ਚੱਲਿਆ। ਭਾਈ ਜੇਠਾ ਜੀ ਕਹਿਣ ਲੱਗੇ ਮਹਾਰਾਜ ਜੀ ਮਹਾਂਪੁਰਸ਼ੋ, ਤੁਹਾਡੀ ਸੇਵਾ ਕਿਤੇ ਰੋਜ਼ ਰੋਜ਼ ਮਿਲਣੀ ਹੈ। ਜਦੋਂ ਇੰਨਾ ਬਚਨ ਕੀਤਾ, ਲੈ ਜੇਠਿਆ ਅੱਜ ਮੈਨੂੰ ਰੁਝਾਤ ਹੈ, ਇੱਕ ਦਿਨ ਐਸਾ ਆਏਗਾ ਤੇਰੇ ਦਰ ਤੋਂ ਲੱਖਾਂ ਲੋਕ ਰੱਜ ਰੱਜ ਜਾਇਆ ਕਰਨ। ਤੇਰੇ ਸੀਸ ਤੇ ਚੌਰ ਹੋਇਆ ਕਰੇਗਾ ਯਾਦ ਰੱਖੀ, ਨਾਲ ਦੇ ਹੈਰਾਨ ਹੋ ਗਏ, ਕਹਿੰਦੇ ਲੈ ਦੱਸ ਇਹਦੇ ਸੀਸ ਤੇ ਕਿੱਥੇ ਚੌਰ ਹੋਜੂ, ਵੇਚਦਾ ਤੇ ਬੱਕਲੀਆਂ, ਇਹ ਬੱਕਲੀਆਂ ਵੇਚਣ ਵਾਲੇ ਦੇ ਸਿਰ ਤੇ ਚੌਰ ਹੋਜੂ, ਇਹ ਕਿਵੇਂ ਹੋ ਸਕਦਾ। ਪਰ ਕੀ ਨਹੀਂ ਹੋ ਸਕਦਾ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਫਲ ਮੂਰਖ ਤੇ ਪੰਡਿਤ ਕਰਵੋ, ਪੰਡਿਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਣ ਤੇ ਜੋ ਨਾਰੀ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ
ਬਲਿਹਾਰੀ
ਬਲਿਹਾਰੀ। ਉਹ ਕੀ ਨਹੀਂ ਕਰ ਸਕਦਾ। ਅੱਜ ਬਾਬਾ ਗੁਰੂ ਅਮਰਦਾਸ ਮਹਾਰਾਜ ਬੈਠੇ ਨੇ, ਮਾਤਾ ਜੀ ਨੇ ਬੇਨਤੀ ਕੀਤੀ, ਕਹਿੰਦੇ ਜੀ ਲੜਕੀ ਵਰ ਜੋਗ ਹੈ ਬੀਬੀ ਭਾਨੀ, ਚੰਗਾ ਜਿਹਾ ਵਰ ਲੱਭੋ ਕੋਈ। ਕਹਿੰਦੇ ਕਿਹੋ ਜਿਹਾ ਚਾਹੀਦਾ, ਕੋਲੋਂ ਦੀ ਲੱਗੇ ਛਾਬੜੀ ਲੈ ਕੇ ਲੰਘਣ। ਭਾਈ ਜੇਠਾ ਜੀ ਕਹਿੰਦੇ ਇਹੋ ਜਿਹਾ ਹੋਵੇ ਨੌਜਵਾਨ ਜਿਵੇਂ ਆ, ਜਿਵੇਂ ਬੱਕਲੀਆਂ ਵੇਚਦਾ ਫਿਰਦਾ ਨਾ, ਇਹੋ ਜਿਹਾ ਹੋਵੇ। ਕਹਿੰਦੇ ਇਹੋ ਜਿਹਾ ਤੇ ਫਿਰ ਇਹੀ ਹੈ, ਕਿਉਂ ਨਾ ਇਸੇ ਨਾਲ ਹੀ ਕਰ ਦਈਏ, ਇਸੇ ਨਾਲ ਹੀ। ਹਾਂਜੀ ਇਸੇ ਨਾਲ ਹੀ ਕਰ ਦਿੰਦੇ ਹਾਂ। ਮਹਾਰਾਜ ਤੁਹਾਡੀ ਮੌਜ ਹੈ, ਮਾਂ ਨੇ ਕੁਝ ਨਹੀਂ ਆਖਿਆ। ਬੀਬੀ ਵੀਰੋ ਦਾ ਰਿਸ਼ਤਾ ਕੀਤਾ, ਉਹ ਵੀ ਇਸੇ ਤਰ੍ਹਾਂ। ਸਤਿਗੁਰਾਂ ਨੇ ਕੋਈ ਜ਼ਮੀਨ ਜਾਇਦਾਦ ਨਹੀਂ ਵੇਖੀ, ਕੋਈ ਜਾਤ ਨਹੀਂ ਪੁੱਛੀ। ਸਦਕੇ ਨੇੜੇ, ਕੀ ਨਾਮ ਹੈ ਤੇਰਾ? ਮੇਰਾ ਨਾਮ ਹੈ ਜੀ ਜੇਠਾ। ਸਗਨ ਪਾਤਾ ਕਹਿੰਦੇ ਲੈ ਵੀ ਅੱਜ ਤੂੰ ਸਾਡਾ ਦਮਾਦ ਹੋ ਗਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰਾਂ ਨੇ ਆਪਣੀ ਕੋਈ ਨਿੱਜੀ ਜਾਇਦਾਦ ਨਹੀਂ ਬਣਾਈ। ਆਪਣੇ ਬੱਚਿਆਂ ਦੀ ਸ਼ਾਦੀ ਕੋਈ ਵੱਡੇ ਵੱਡੇ ਰਾਜੇ ਮਹਾਰਾਜਿਆਂ ਨਾਲ ਵੀ ਕਰ ਸਕਦੇ ਸੀ, ਕਿਹੜਾ ਜਵਾਬ ਦਿੰਦਾ ਸੀ ਕੋਈ? ਪਰ ਨਹੀਂ, ਮਹਾਰਾਜ ਨੇ ਗੁਰਸਿੱਖਾਂ ਨੂੰ ਸਿਖਾਇਆ, ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਜਾਚ ਦੱਸੀ ਹੈ। ਪਰ ਕੌਣ ਤੁਰਦਾ ਇਸ ਪਾਸੇ? ਸਭ ਤੋਂ ਪਹਿਲਾਂ ਵੇਖੀਦਾ ਵੀ ਗੱਡੀ ਘਰ ਚ ਹੈ, ਜ਼ਮੀਨ ਕਿੰਨੀ ਹੈ, ਟਰੈਕਟਰ ਖੜਾ ਹੈ। ਅੱਜ ਕੱਲ ਕਈ ਥਾਵਾਂ ਦੇ ਤੇ ਬੜਾ ਔਖਾ ਹੋ ਗਿਆ ਕੰਮ। ਕਹਿਣਗੇ ਫਲਾਣਿਆ ਤੇਰੀ ਗੱਡੀ ਤੇ ਯਾਰ ਅੱਜ ਕੀ ਕਰਨੀ ਹੈ? ਮੇਰੇ ਮੁੰਡੇ ਨੂੰ ਵੇਖਣ ਵਾਲਿਆਂ ਨੇ ਆਉਣਾ ਹੈ ਤੇ ਉਹਦਾ ਕੀ ਫਾਇਦਾ? ਕਹਿੰਦੇ ਘਰ ਖਲਾਰਨੀ ਹੋਈ ਹੈ, ਲੈ ਕੇ ਕਿਤੇ ਨੀ ਜਾਣੀ, ਬਸ ਉੱਥੇ ਖੜੀ ਹੋਵੇ, ਲੋਕ ਵੇਖ ਲੈਣ ਵੀ ਇਹਨਾਂ ਕੋਲੇ ਗੱਡੀ ਹੈ। ਇਹ ਉਹ ਪਤਾ ਨੀ ਲੱਗਣਾ ਜਿਹੜੇ ਰਿਸ਼ਤੇ ਦੀ ਨੀਂਹ ਹੀ ਝੂਠ ਤੋਂ ਰੱਖੀ ਜਾ ਰਹੀ ਹੈ, ਉਹ ਰਿਸ਼ਤਾ ਕਿਵੇਂ ਤੋੜਨੇ ਬਜੂ? ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਸ ਰਿਸ਼ਤੇ ਦੀ ਨੀਂਹ ਹੀ ਝੂਠ ਹੈ, ਉਹ ਰਿਸ਼ਤਾ ਕਦੇ ਤੋੜ ਨਹੀਂ ਨਿਭ ਸਕਦਾ। ਸੱਚ ਹੋਏਗਾ ਤਾਂ ਗੱਲ ਬਣੇਗੀ, ਕੂੜ ਨਖੁੱਟ ਹੈ ਨਾਨਕਾ, ਉੜਕ ਸੱਚ ਰਹੀ। ਜਿੱਤ ਤੇ ਸੱਚ ਦੀ ਹੁੰਦੀ ਹੈ। ਔਰੰਗਜ਼ੇਬ ਬਾਦਸ਼ਾਹ ਦੁਨੀਆਂ ਦਾ ਬਾਦਸ਼ਾਹ ਸੀ। ਕੱਲ ਮੈਂ ਇੱਕ ਬੇਨਤੀ ਕਰਦੇ ਨੇ ਵਿਚਾਲੇ ਛੱਡਤੀ ਸੀ, ਮੈਂ ਕਿਹਾ ਕੱਲ ਨੂੰ ਕਰਾਂਗਾ, ਉਹ ਮੈਨੂੰ ਯਾਦ ਆ ਗਿਆ ਹੁਣ। ਸਾਧ ਸੰਗਤ, ਔਰੰਗਜ਼ੇਬ ਬਾਦਸ਼ਾਹ ਦੁਨੀਆਂ ਦਾ ਬਾਦਸ਼ਾਹ, ਗੁਰੂ ਗੋਬਿੰਦ ਸਿੰਘ ਨੇ ਜਫਰਨਾਮਾ ਲਿਖਿਆ, ਫਤਿਹ ਦੀ ਚਿੱਠੀ ਪੜਿਆ ਨਾ ਜਦੋਂ ਉਹਨੇ, ਉੱਥੇ ਡਿੱਗ ਪਿਆ ਮੰਜੇ ਤੇ, ਉੱਠ ਨਹੀਂ ਸਕਿਆ। ਲਖਾਰੀ ਮਹਾਰਾਜ ਇੰਨੇ ਕਮਾਲ ਦੇ ਸੀ ਨਾ, ਕਲਮ ਦਾ ਵਾਰ ਕਰਕੇ ਔਰੰਗਜ਼ੇਬ ਬਾਦਸ਼ਾਹ ਨੂੰ ਮਾਰਿਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤਲਵਾਰ ਨਹੀਂ ਚੁੱਕੀ, ਤਕੜੇ ਹੋ ਸਾਧ ਸੰਗਤ ਜੀ, ਤਲਵਾਰ ਤੇ ਨਹੀਂ ਚੁੱਕੀ ਕੋਈ, ਤੇ ਔਰੰਗਜ਼ੇਬ ਬਾਦਸ਼ਾਹ ਨੂੰ ਉਹਦੇ ਪਾਪ ਗਣਾ ਦਿੱਤੇ। ਤੇ ਜਾਂਦੇ ਹੋਏ ਪਤਾ ਕੀ ਕਿਹਾ ਸੀ ਮਰਨ ਤੋਂ ਪਹਿਲਾਂ? ਕਹਿੰਦਾ ਗੱਲ ਸੁਣੋ, ਮੇਰੀ ਇੱਕ ਖਾਹਿਸ਼ ਹੈ। ਕਹਿੰਦੇ ਕੀ? ਔਰੰਗਜ਼ੇਬ ਬਾਦਸ਼ਾਹ ਕਹਿੰਦਾ ਮੈਂ ਬੜੇ ਮਾੜੇ ਕੰਮ ਕੀਤੇ ਨੇ, ਮੈਂ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਖੇਰੂ ਖੇਰੂ ਕਰ ਦਿੱਤਾ, ਤੇ ਮੇਰੀ ਇੱਕ ਬੇਨਤੀ ਮੰਨਿਓ। ਕਹਿੰਦੇ ਕੀ? ਜਿੱਥੇ ਮੇਰੀ ਕਬਰ ਬਣਾਓਗੇ ਉੱਥੇ ਕਿਸੇ ਦਰਖਤ ਦੀ ਛਾਂ ਨਾ ਹੋਵੇ, ਮੇਰੇ ਵਰਗੇ ਪਾਪੀ ਬੰਦੇ ਨੂੰ ਦਰਖਤ ਦੀ ਛਾਂ ਲੈਣ ਦਾ ਕੋਈ ਹੱਕ ਨਹੀਂ। ਮੇਰੀ ਕਬਰ ਉੱਤੇ ਦਰਖਤ ਨਾ ਹੋਵੇ ਕੋਈ, ਮੇਰੀ ਕਬਰ ਕਿਸੇ ਛਾਂ ਥੱਲੇ ਦਰਖਤ ਥੱਲੇ ਨਾ ਬਣਾਇਓ। ਆਪਣੇ ਔਗਣ ਯਾਦ ਕੀਤੇ ਉਹਨੇ, ਅੱਜ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸ਼ਹੀਦ ਕਰਵਾਇਆ ਔਰੰਗਜ਼ੇਬ ਬਾਦਸ਼ਾਹ ਨੇ। ਮਹਾਰਾਜ ਨੇ ਕਿਹਾ ਸੀ ਤੇਰੀ ਮੜੀ ਕਿਸੇ ਦੀਵਾ ਨਹੀਂ ਜਗਾਉਣਾ। ਯਾਦ ਰੱਖੀ, ਸਾਡੀ ਯਾਦ ਚ ਲੱਗਣਗੇ ਮੇਲੇ, ਉਹ ਤੈਨੂੰ ਲੋਕੀ ਪਾਪੀ ਕਹਿਣਗੇ। ਤੇ ਕਹਿੰਦੇ ਵੀ ਨੇ ਅੱਜ ਔਰੰਗਾਬਾਦ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਕਬਰ ਬਣੀ ਹੈ, ਵੇਖ ਲਿਓ ਕੋਈ ਦੀਵਾ ਨਹੀਂ ਜਗਾਉਂਦਾ ਉੱਥੇ। ਦੁਨੀਆਂ ਦਾ ਬਾਦਸ਼ਾਹ ਦੀਵਾ ਇੱਕ ਵੀ ਨਹੀਂ ਜਗਦਾ, ਤੇ ਗੁਰੂ ਗੋਬਿੰਦ ਸਿੰਘ ਨੂੰ ਪਤਾ ਹੀ ਕੋਈ ਨੀ ਵੀ ਕਿੰਨੇ ਕੁ ਯਾਦ ਕਰਦੇ ਨੇ। ਕੂੜ ਨਖੁੱਟ ਹੈ ਨਾਨਕ, ਉੜਕ ਸੱਚ ਰਹੀ। ਜਿੱਤ ਤੇ ਸੱਚ ਦੀ ਹੋਣੀ ਹੈ। ਯਾਦ ਰਾਮ ਜੀ ਨੂੰ ਵੀ ਕੀਤਾ ਜਾਂਦਾ, ਯਾਦ ਰਾਵਣ ਨੂੰ ਵੀ ਲੋਕ ਕਰਦੇ ਨੇ, ਯਾਦ ਕੰਸ ਨੂੰ ਵੀ ਕੀਤਾ ਜਾਂਦਾ, ਯਾਦ ਭਗਵਾਨ ਕ੍ਰਿਸ਼ਨ ਜੀ ਨੂੰ ਵੀ ਲੋਕ ਕਰਦੇ ਨੇ, ਯਾਦ ਸਾਧ ਸੰਗਤ ਜੀ ਅੱਜ ਗੁਰੂ ਗੋਬਿੰਦ ਸਿੰਘ ਨੂੰ ਵੀ ਕੀਤਾ ਜਾਂਦਾ, ਯਾਦ ਔਰੰਗਜ਼ੇਬ ਬਾਦਸ਼ਾਹ ਨੂੰ ਵੀ ਲੋਕ ਕਰਦੇ ਨੇ। ਪਰ ਯਾਦ ਕਰਨ ਵਿੱਚ ਫਰਕ ਹੈ, ਫਰਕ ਹੈ, ਯਾਦ ਕਰਨ ਵਿੱਚ ਫਰਕ ਹੈ। ਸਾਧ ਸੰਗਤ, ਔਰੰਗਜ਼ੇਬ ਬਾਦਸ਼ਾਹ ਦੇ ਬੜੇ ਪੁਤਲੇ ਬਣਾ ਲੋਕ ਖਿਮਾ ਕਰਨਾ, ਰਾਵਣ ਦੇ ਲੋਕ ਅੱਜ ਦੁਸਹਿਰੇ ਦੇ ਮੌਕੇ ਤੇ ਬੜੇ ਪੁਤਲੇ ਬਣਾ ਬਣਾ ਕੇ ਸਾੜਦੇ ਨੇ। ਪਰ ਮੈਂ ਕਈ ਵਾਰੀ ਬੇਨਤੀ ਕੀਤੀ ਹੈ, ਓਏ ਮਰੇ ਨੂੰ ਮਾਰਨ ਦਾ ਕੀ ਫਾਇਦਾ? ਲਾਸ਼ ਪਈ ਹੋਵੇ ਉਹਨੂੰ ਤੁਸੀਂ ਆ ਕੇ ਜੁੱਤੀਆਂ ਮਾਰੀ ਜਾਓ, ਲਾਸ਼ ਨੂੰ ਮਾਰਨ ਦਾ ਕੀ ਫਾਇਦਾ? ਅੱਜ ਜਿਉਂਦੇ ਰਾਵਣ ਬੜੇ ਫਿਰਦੇ ਨੇ ਆਖੋ ਸਤਨਾ
ਸ੍ਰੀ ਵਾਹਿਗੁਰੂ
ਕਿਉਂ ਮਾਰਦੇ ਹੋ ਰਾਵਣ ਕਿਉਂ ਮਾਰਦੇ ਆਪਾਂ ਵੀ ਉਹਨੇ ਅਵਤਾਰ ਨਾਲ ਟੱਕਰ ਲਈ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਤੇ ਕਰਵਾਉਂਦੇ ਨੇ ਕੀ ਉਹ ਰਾਵਣ ਤੋਂ ਘੱਟ ਨੇ ਕਲਯੁਗ ਦੇ ਅਵਤਾਰ ਨੇ ਧੰਨ ਗੁਰੂ ਗ੍ਰੰਥ ਸਾਹਿਬ ਉਹ ਕਿਤੇ ਘੱਟ ਨੇ ਰਾਵਣ ਨਾਲੋਂ ਮਰੇ ਨੂੰ ਮਾਰਨ ਦਾ ਕੀ ਫਾਇਦਾ ਹੈ ਨਾਲੇ ਟਕਵਾਂਜ ਰਚਿਆ ਆ ਮੈਂ ਦਿੱਲੀ ਸੀ ਇੱਕ ਦਿਨ ਉੱਥੇ ਮੈਂ ਕਿਸੇ ਦੇ ਘਰ ਜਲ ਪਾਣੀ ਛਕਦਾ ਸੀ ਉਹਨਾਂ ਨੇ ਰਾਵਣ ਸਾੜਿਆ ਜਿਹੜੀਆਂ ਲੱਕੜਾਂ ਸੀ ਨਾ ਉਹਦੀਆਂ ਲੱਕੜਾਂ ਰਾਵਣ ਤੇ ਸੜ ਗਿਆ ਸਾਰਾ ਜਿਹੜੀਆਂ ਲੱਕੜਾਂ ਸੀ ਗਿੱਠ ਗਿੱਠ ਕਰਕੇ ਲੋਕ ਘਰਾਂ ਨੂੰ ਲੈ ਗਏ ਆਪਣਿਆਂ ਨੂੰ ਮੈਂ ਪੁੱਛਿਆ ਉਹ ਘਰਾਂ ਨੂੰ ਕਾਹਤੋਂ ਲਿਜਾਂਦੇ ਹੋ ਕਹਿੰਦੇ ਇਹਦੇ ਨਾਲ ਮਾਇਆ ਬਹੁਤ ਆਉਂਦੀ ਹੈ ਜੇ ਇਹਦੀ ਲੱਕੜਾਂ ਲੈ ਜਾਈਏ ਘਰ ਇਹ ਟਕਵਾਂਜ ਨਹੀਂ ਪਹਿਲਾਂ ਤੂੰ ਉਹਦਾ ਖੁਰਾ ਖੋਜ ਮਟਾ ਦਿੱਤਾ ਕਹਿੰਦੇ ਜੇ ਇਹਦੀਆਂ ਫੁੱਲ ਆ ਗਏ ਘਰ ਚ ਹੱਡੀਆਂ ਆ ਗਈਆਂ ਤੇ ਪਤਾ ਨੀ ਮਾਇਆ ਆਜੂ ਕਿਉਂਕਿ ਰਾਵਣ ਬਹੁਤੀ ਮਾਇਆ ਸੀ ਨਾ ਉਹਦੇ ਕੋਲ ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਦੋ ਅਰਥ ਬਣਦੇ ਨੇ ਇਹਦੇ ਇੱਕ ਤੇ ਸੋਨੇ ਦੀ ਲੰਕਾ ਵਾਲਾ ਰਾਵਣ ਮੂਰਖ ਕੀ ਲੈ ਗਿਆ ਮੂਰਖ ਰਾਵਣ ਕਿਆ ਲੈ ਗਿਆ
ਲੰਕਾ ਗੜ੍ਹ ਸੋਨੇ ਕਾ ਭਇਆ ਮੂਰਖ ਰਾਵਣ ਕਿਆ ਲੈ ਗਿਆ ਉਹ ਮੂਰਖਾ ਰਾਵਣ ਕੀ ਲੈ ਗਿਆ ਤੇ ਤੂੰ ਕੀ ਲੈ ਜਾਏਗਾ ਸਤਸੰਗ ਜੀ ਉਹ ਲੋਕ ਲੱਕੜਾਂ ਵੀ ਲੈ ਕੇ ਆਉਂਦੇ ਨੇ ਘਰ ਪਰ ਕੌਣ ਯਾਦ ਕਰਦਾ ਯਾਦ ਕਰਨ ਵਿੱਚ ਫਰਕ ਹੈ ਸੋ ਸਾਧ ਸੰਗਤ ਜਿੱਤ ਤੇ ਸੱਚ ਦੀ ਹੁੰਦੀ ਹੈ ਨਾ ਕੂੜ ਨੂੰ ਖੁੱਟੈ ਨਾਨਕਾ ਓੜਕ ਸੱਚ ਰਹੀ ਜਿੱਤ ਸੱਚ ਦੀ ਹੋਏਗੀ ਝੂਠ ਦਾ ਜਿਹੜਾ ਨਾ ਪੁਲੰਦਾ ਬਹੁਤਾ ਚਿਰ ਨਹੀਂ ਰਹਿੰਦਾ ਝੂਠ ਦੀ ਕੰਧ ਬਹੁਤਾ ਚਿਰ ਨਹੀਂ ਰਹੇਗੀ ਇੱਕ ਦਿਨ ਸੱਚ ਸਾਹਮਣੇ ਆਏਗਾ ਹੀ ਆਏਗਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਖਿਮਾ ਕਰਨਾ ਗੁਰੂ ਅਮਰਦਾਸ ਮਰ ਦੇ ਦਰਬਾਰ ਵਿੱਚ ਅੱਜ ਭਾਈ ਜੇਠਾ ਜੀ ਨੂੰ ਲੈ ਬਈ ਇਹਦੇ ਵਰਗਾ ਤੇ ਇਹੀ ਹੈ ਰਿਸ਼ਤਾ ਕਰ ਦਿੱਤਾ ਤੇ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਹੈ ਕਿ ਐਵੇਂ ਫੋਕੀਆਂ ਟੋਹਰਾਂ ਨਾ ਬਣਾਓ ਇਸ ਪਾਸੇ ਪੈਸਾ ਬਰਬਾਦ ਨਾ ਕਰੋ ਸਤਸੰਗ ਜੀ ਜਦੋਂ ਕਿਤੇ ਲੜਕੀ ਦਾ ਰਿਸ਼ਤਾ ਕਰਨ ਵਾਸਤੇ ਜਾਣਾ ਹੈ ਵੇਖੋ ਜ਼ਮੀਨ ਕਿੰਨੀ ਹੈ ਵੇਖੋ ਜਾਇਦਾਦ ਵੇਖੋ ਕੋਠੀ ਵੇਖੋ ਗੱਡੀਆਂ ਵੇਖੋ ਡੰਗਰ ਪਸ਼ੂ ਕਿੰਨੇ ਕੁ ਨੇ ਪਰ ਇਹ ਜ਼ਰੂਰ ਵੇਖੋ ਇਹ ਘਰ ਵਿੱਚ ਸਿੱਖੀ ਹੈ ਕਿ ਨਹੀਂ ਇਹ ਘਰ ਵਿੱਚ ਕੋਈ ਬਾਣੀ ਵੀ ਪੜ੍ਹਦਾ ਹੈ ਇਹ ਕਿਤੇ ਮੁੰਡਾ ਜਿਹੜਾ ਸਹੇੜਨ ਲੱਗੇ ਆ ਇਹ ਮੁੰਡਾ ਕਿਤੇ ਅਮਲ ਤੇ ਨਹੀਂ ਖਾਂਦਾ ਜੇ ਕੋਈ ਅਮਲੀ ਮਿਲ ਗਿਆ ਜੀਵਨ ਬਰਬਾਦ ਹੋ ਜਾਂਦਾ ਬੱਚਿਆਂ ਦਾ ਜੀਵਨ ਬਰਬਾਦ ਹੋ ਜਾਂਦਾ ਐਸੇ ਪਰਿਵਾਰ ਲੱਭੋ ਪਰ ਗੁਰਮੁਖ ਲੱਭਣਗੇ ਉਹ ਜਿਹੜੇ ਖੁਦ ਆਪ ਗੁਰਮੁਖ ਨੇ ਅਮਲੀ ਕਿੱਥੇ ਚਾਹੁੰਦਾ ਵੀ ਅੰਮ੍ਰਿਤਧਾਰੀਆਂ ਨਾਲ ਰਿਸ਼ਤਾ ਹੋ ਜੇ ਉਹ ਕਹਿੰਦਾ ਸਾਡੇ ਵਰਗੀ ਹੋਵੇ ਜਦੋਂ ਜਾਵਾਂ ਕਰਾਂਗੇ ਘੁੱਟ ਮਿਲ ਜਾਇਆ ਕਰੂ ਆਪਣੇ ਵਰਗੇ ਭਾਲਦੇ ਨੇ ਰਿਸ਼ਤੇਦਾਰ ਵੀ ਉਹੋ ਜਿਹੇ ਹੋਣ ਜਿਹੋ ਜਿਹੇ ਸੀ ਆਪ ਹੈ ਪਰ ਜਿਹੜੇ ਗੁਰਮੁਖ ਨੇ ਉਹ ਸਦਾ ਗੁਰਮੁਖ ਲੱਭਦੇ ਨੇ ਇੱਕ ਬੇਨਤੀ ਹੋਰ ਬੜੀ ਜ਼ਰੂਰੀ ਹੈ ਰਿਸ਼ਤਾ ਕਰੋ ਉਹਦੇ ਵਿੱਚ ਝੂਠ ਨਾ ਹੋਵੇ ਫੋਕੀਆਂ ਮਿਲਣੀਆਂ ਨਾ ਕਰੋ ਮਨ ਮਿਲਾਇਆ ਕਰੋ ਮਨ ਮਨ ਨਹੀਂ ਮਿਲਦਾ ਸਰੀਰ ਕਰਕੇ ਭਾਵੇਂ ਮਿਲਣੀਆਂ ਲੋਕ ਬਥੇਰੀਆਂ ਕਰਦੇ ਨੇ ਗਲਵੱਕੜੀ ਪਾ ਲਈ ਮਿਲਣੀ ਹੋਣ ਲੱਗੀ ਹੈ ਦੋਵੇਂ ਕੁੜਮਾਂ ਦੀ ਪਰ ਲੜਕੀ ਵਾਲੇ ਕਹਿੰਦੇ ਨੇ ਅਸੀਂ ਸਕੂਟਰ ਦੇਣਾ ਹੈ ਮੋਟਰਸਾਈਕਲ ਦੇਣਾ ਹੈ ਮੁੰਡੇ ਵਾਲੇ ਅੜ ਕੇ ਖੜ ਗਏ ਕਹਿੰਦੇ ਅਸੀਂ ਗੱਡੀ ਲੈਣੀ ਹੈ ਦੋ ਕਿੱਲੇ ਜ਼ਮੀਨ ਵੇਚੀ ਗੱਡੀ ਤੇ ਦੇ ਦਿੱਤੀ ਪਰ ਦਿੱਤੀ ਵਿਚੋਲੇ ਦੇ ਬਹੁਤਾ ਕਹਿਣ ਤੇ ਜ਼ੋਰ ਪਾਉਣ ਤੇ ਮਨ ਤੇ ਪਹਿਲਾਂ ਹੀ ਨਾ ਮਿਲਿਆ ਤੇ ਫਿਰ ਐਵੇਂ ਫੋਕੀਆਂ ਮਿਲਣੀਆਂ ਕਰਨ ਦਾ
ਕੀ ਫਾਇਦਾ
ਐਵੇਂ ਫਿਰ ਕੀ ਗਲਵੱਕੜੀਆਂ ਜਿਹਾ ਪਾ ਕੇ ਫੋਟੋਆਂ ਖਿਚਾਉਂਦਾ ਤੂੰ ਕਿੱਥੇ ਗਿਆ ਮਨ ਮਨ ਤੇ ਮਿਲਿਆ ਹੀ ਨਾ ਸਾਰੀ ਜ਼ਿੰਦਗੀ ਮਿਲ ਸਕਦਾ ਦਾਜ ਦਹੇਜ ਇਹ ਵੀ ਅੱਜ ਬਹੁਤ ਭੈੜੀ ਬਿਮਾਰੀ ਚੱਲੀ ਦਹੇਜ ਦੀ ਦਹੇਜ ਦੀ ਜਿਹੜੀ ਪ੍ਰਥਾ ਚੱਲ ਪਈ ਅੱਜ ਲੋਕ ਕਹਿੰਦੇ ਨੇ ਧੀਆਂ ਮਾੜੀਆਂ ਨੇ ਪਰ ਸਾਧ ਸੰਗਤ ਧੀਆਂ ਮਾੜੀਆਂ ਨਹੀਂ ਹੁੰਦੀਆਂ ਦਾਜ ਦੇ ਲੋਭੀਆਂ ਨੇ ਧੀਆਂ ਨੂੰ ਮਾੜੀਆਂ ਬਣਾ ਦਿੱਤਾ ਜਿਹੜੇ ਦਹੇਜ ਦੇ ਲੋਭੀ ਨੇ ਉਹਨਾਂ ਨੇ ਧੀਆਂ ਨੂੰ ਮਾੜੀਆਂ ਬਣਾ ਦਿੱਤਾ ਜਿਹੜੇ ਪਿਤਾ ਨੂੰ ਦੋ ਕਿੱਲੇ ਜ਼ਮੀਨ ਵੇਚ ਕੇ ਆਪਣੀ ਲੜਕੀ ਦੀ ਸ਼ਾਦੀ ਕਰਨੀ ਪੈਂਦੀ ਹੈ ਜੇ ਉਹਦੀਆਂ ਚਾਰ ਹੋ ਗਈਆਂ ਉਹ ਤੇ ਆਪ ਹੀ ਕਹੇਗਾ ਧੀਆਂ ਮਾੜੀਆਂ ਹੀ ਨੇ ਜੇ ਦਾਜ ਹੀ ਨਾ ਕੋਈ ਲਵੇ ਤੇ ਬਾਪੂ ਕਿਵੇਂ ਕਹਿ ਦੂ ਉਹਨੂੰ ਪਤਾ ਵੀ ਕੋਈ ਖਰਚ ਤੇ ਹੋਣਾ ਨੀ ਵਿਆਹੁਣ ਤੇ ਪਰ ਦਾਜ ਲੈਣ ਵਾਲਿਆਂ ਨੇ ਮੂੰਹ ਬੜੇ ਅੱਡੇ ਨੇ ਅੱਜ ਲੋਕ ਮੁੰਡਿਆਂ ਦੇ ਵਪਾਰ ਕਰਦੇ ਨੇ ਜਿਵੇਂ ਮਹਿਸਾਂ ਨੇ ਓਏ ਮਹਿਸ ਦਾ ਕੀ ਲੈਣਾ ਹੈ 5000 ਕੇ 10000 ਜਿਵੇਂ ਮੰਡੀ ਲੱਗਦੀ ਹੈ ਇਸ ਤਰ੍ਹਾਂ ਵਿਚੋਲਾ ਆ ਕੇ ਪੁੱਛਦਾ ਹੈ ਮੁੰਡਾ ਤੇਰਾ ਜਵਾਨ ਹੈ 10 ਮੁੰਡੇ ਦਾ ਕੀ ਲੈਣਾ ਮੋਟਰਸਾਈਕਲ ਕੇ ਗੱਡੀ ਇਹ ਵਪਾਰ ਨਹੀਂ ਫਿਰ ਰੋਂਦੇ ਫਿਰਨਗੇ ਓਏ ਪੁੱਤ ਦਾ ਵਪਾਰ ਕਰਦਾ ਪੋਤਾ ਨਹੀਂ ਹੋਣਾ ਆਖੋ ਸਤਨਾ
ਸ੍ਰੀ ਵਾਹਿਗੁਰੂ
ਗਾਹਾਂ ਨਹੀਂ ਕੁੱਲ ਚੱਲਦੀ ਫਿਰ ਅਰਦਾਸਾਂ ਕਰਾਉਂਦੇ ਫਿਰਦੇ ਨੇ ਬਾਬੇ ਪੀਰਾਂ ਦੇ ਚੱਲੇ ਚੱਲੋ ਕਹਿੰਦੀ ਫਲਾਣੇ ਬਾਬੇ ਕੋਲ ਹੁਣ ਪੋਤਾ ਹੋ ਜੇ ਓਏ ਤੈਨੂੰ ਮੁੰਡਾ ਦਿੱਤਾ ਸੀ ਤੂੰ ਉਹਦਾ ਤੇ ਵਪਾਰ ਕਰ ਲਿਆ ਫਿਰ ਪੋਤਾ ਕਿੱਥੋਂ ਭਾਲਦਾ ਵਪਾਰ ਨਾ ਕਦੋਂ ਕਰੋ ਕਦੇ ਇਹ ਸਾਧ ਸੰਗਤ ਜੀ ਜੇ ਪੁੱਤਰ ਮਾਰ ਨੇ ਦਿੱਤਾ ਉਹਦਾ ਵਪਾਰ ਕਰਨਾ ਕੋਠੀ ਬਣਾ ਲਈ ਬੜੀ ਵੱਡੀ ਉਹਨੂੰ ਪੁੱਛੋ ਓਏ ਕੋਠੀ ਤੇ ਬਣਾਈ ਫਿਰਦਾ ਇਹਦੇ ਵਿੱਚ ਕੋਈ ਸਮਾਨ ਵੀ ਲਿਆ ਕੇ ਰੱਖ ਕੋਈ ਨੀ ਜੀ ਆ ਹੀ ਜਾਣਾ ਤੇ ਮੁੰਡਾ ਅਜੇ ਸਾਧ ਸੰਗਤ ਜੀ 8 ਸਾਲਾਂ ਦਾ ਹੀ ਹੋਇਆ ਉਹ ਮੋਟਰਸਾਈਕਲ ਲਈ ਫਿਰਦਾ ਗੱਡੀ ਰੱਖਗਾ ਕਹਿੰਦੇ ਕੋਈ ਨੀ ਬਾਬਾ ਜੀ ਗੱਡੀ ਆ ਹੀ ਜਾਣੀ ਹੈ ਹੁਣੀ ਗੱਡੀ ਦੀਆਂ ਆਸਾਂ ਲਾਈ ਬੈਠਾ 8 ਕਿੱਲੇ ਜ਼ਮੀਨ ਹੈ ਗੱਡੀ ਤੇ ਆਊ ਹੀ 5 ਕਿੱਲੇ ਹੈ ਗੱਡੀ ਤੇ ਆਉਣੀ ਹੈ ਪਰ ਜਦੋਂ ਕਿਤੇ ਮੁੰਡੇ ਦਾ ਵਿਆਹ ਹੋਵੇ ਉਹ ਭਾਵੇਂ ਬਾਪੂ ਨੂੰ ਚੜ੍ਹਨ ਵੀ ਨਾ ਦੇਵੇ ਚੱਲ ਬੁੜਿਆ ਥੱਲੇ ਉੱਤਰ ਜਾ ਮੈਟ ਲਵੇੜ ਤੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਫੇਰ ਸਾਧ ਸੰਗਤ ਜੀ ਇਸ ਕਰਕੇ ਇਹ ਦਹੇਜ ਦੀ ਜਿਹੜੀ ਪ੍ਰਥਾ ਚੱਲੀ ਹੈ ਲੋਕ ਅੱਜ ਜਨਮ ਲੈਣ ਤੋਂ ਪਹਿਲਾਂ ਧੀਆਂ ਨੂੰ ਮਾਰ ਦਿੰਦੇ ਨੇ ਇਹਦਾ ਕਾਰਨ ਹੀ ਦਹੇਜ ਹੈ ਦਹੇਜ ਹੈ ਪਰ ਇੱਕ ਗੱਲ ਯਾਦ ਰੱਖਣਾ ਕੋਈ ਪਤਾ ਨਹੀਂ ਜਿਹੜੀ ਧੀ ਨੂੰ ਪੇਟ ਵਿੱਚ ਮਾਰਦਾ ਉਹਦੇ ਕਰਮਾਂ ਨਾਲ ਹੀ ਤੇਰਾ ਘਰ ਵਸਣਾ ਹੋਵੇ ਕੀ ਪਤਾ ਲੱਗਦਾ ਉਹਨੇ ਆਉਣਾ ਹੋਵੇ ਤੇ ਤੇਰੇ ਭਾਗ ਜਾਗਣੇ ਹੋਣ ਆ ਜਿਹੜੇ ਨਿਹੰਗ ਸਿੰਘ ਨੇ ਜਕਾਰਾ ਲਾਇਆ ਨਾ ਇਹ ਸਮਾਲਾਬਾਦ ਬੰਨੀ ਦਾ ਮੈਂ ਕਈ ਵਾਰੀ ਪਿੰਡਾਂ ਚ ਜ਼ਿਕਰ ਵੀ ਕੀਤਾ ਧਿਆਨ ਦਿਓ ਜਰਾ ਇੱਧਰ ਇਹ ਕਵਿਤਾ ਪੜ੍ਹਦੇ ਹੁੰਦੇ ਨੇ ਇਹਨਾਂ ਦੇ ਦੋ ਮੁੰਡੇ ਨੇ ਤੇ ਸਟੇਜ ਤੇ ਬਹੁਤ ਸੋਹਣੀ ਕਵਿਤਾ ਪੜ੍ਹਦੇ ਕਮਾਲ ਦੀ ਬੜਾ ਆਨੰਦ ਵੀ ਬਣਦਾ ਇੱਕ ਦਿਨ ਇਹਨਾਂ ਨੇ ਮੈਨੂੰ ਗੱਲ ਸੁਣਾਈ ਕਹਿੰਦੇ ਰਿਸ਼ਤੇਦਾਰੀ ਚ ਮੈਂ ਗਿਆ ਹੋਇਆ ਸੀ ਉੱਥੇ ਉਹਨਾਂ ਨੇ ਲੜਕੀ ਸੀ ਕੋ ਇੱਕ ਉਹਨਾਂ ਨੇ ਵਿਚਾਰ ਬਣਾਈ ਕਹਿੰਦੇ ਪੇਟ ਚ ਹੀ ਖਤਮ ਕਰ ਦੇਣੀ ਹੈ ਧੀ ਮਾਰ ਦੇਣੀ ਇਹਨਾਂ ਨੇ ਹੱਥ ਜੋੜ ਲਏ ਕਹਿੰਦੇ ਭਾਈ ਪਾਪ ਨਾ ਕਰੋ ਮੈਨੂੰ ਮੇਰੀ ਝੋਲੀ ਪਾ ਦਿਓ ਮੈਂ ਆਪੇ ਪਾਲ ਲਾਂਗਾ ਉਹਨਾਂ ਨੇ ਤੇ ਧੀ ਦੇ ਦਿੱਤੀ ਇਹਨਾਂ ਨੇ ਲਈ ਪਾਲ 2 ਸਾਲਾਂ ਦੀ ਨਹੀਂ ਹੋਈ ਕਹਿੰਦਾ ਬਾਬਾ ਜੀ ਜਿੱਦਣ ਤੋਂ ਆਈ ਹੈ ਕੱਚੇ ਘਰ ਤੋਂ ਪੱਕਾ ਬਣ ਗਿਆ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਬਰਕਤਾਂ ਪੈ ਗਈਆਂ ਮੇਰੇ ਘਰ ਚ ਉਸ ਦਿਨ ਤੋਂ ਹੀ ਰੌਣਕਾਂ ਆ ਗਈਆਂ ਜਿੱਦਣ ਤੋਂ ਇਹ ਧੀ ਮੈਂ ਗੋਦ ਚ ਪਵਾ ਕੇ ਲਿਆਇਆ ਕੀ ਪਤਾ ਕਿਹਦੇ ਕਰਮ ਕਿੰਨੇ ਕੈਸੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਨੂੰ ਵੀ ਉਹ ਘੜੇ ਚ ਨੱਪਤਾ ਸੀ ਆ ਬਡਰੁੱਖਾਂ ਨਗਰ ਦੇ ਬੈਠੇ ਨੇ ਨਾ ਬਾਬਾ ਜੀ ਬਡਰੁੱਖਾਂ ਨਗਰ ਮਹਾਰਾਜਾ ਰਣਜੀਤ ਸਿੰਘ ਦਾ ਨਾਨਕੇ ਪਿੰਡ ਹੈ ਤੇ ਉਹਨਾਂ ਨੇ ਕੀ ਕੀਤਾ ਜਦੋਂ ਜਨਮ ਲਿਆ ਨਾ ਤੇ ਘੜੇ ਚ ਪਾ ਕੇ ਲੜਕੀ ਨੂੰ ਤੇ ਮਿੱਟੀ ਚ ਨੱਪਤਾ ਮਹਾਂਪੁਰਸ਼ ਰਹਿੰਦੇ ਸੀ ਇੱਥੇ ਨੇੜੇ ਉਹਨਾਂ ਮਹਾਂਪੁਰਖਾਂ ਦਾ ਪ੍ਰਸ਼ਾਦਾ ਲੈ ਕੇ ਚਲੇ ਗਏ ਵਗਾ ਕੇ ਮਾਰਿਆ ਥਾਲ ਕਹਿੰਦੇ ਲੈ ਜਾਓ ਅਸੀਂ ਨਹੀਂ ਛਕਦੇ ਕਹਿੰਦੇ ਜੀ ਕਿਉਂ ਉਹ ਕਹਿੰਦੇ ਤੁਹਾਡੇ ਪਾਪੀਆਂ ਦੇ ਹੱਥ ਦਾ ਅਸੀਂ ਪ੍ਰਸ਼ਾਦਾ ਹੀ ਨਹੀਂ ਛਕਣਾ ਕਹਿੰਦੇ ਮਹਾਰਾਜ ਜੀ ਗੱਲ ਕੀ ਹੋ ਗਈ ਮਹਾਂਪੁਰਸ਼ ਕਹਿੰਦੇ ਕਿੱਡਾ ਵੱਡਾ ਪਾਪ ਕਰਕੇ ਆਇਓ ਲੜਕੀ ਧਰਤੀ ਚ ਨੱਪਦੀ ਅਜੇ ਮੈਨੂੰ ਪੁੱਛਦੇ ਹੋ ਵੀ ਗੱਲ ਕੀ ਬਣ ਗਈ ਕਹਿੰਦੇ ਮਹਾਰਾਜ ਧੀ ਸੀ ਨਹੀਂ ਵਿਆਹ ਸਕਦੇ ਔਖਾ ਹੋ ਜਾਣਾ ਬਾਅਦ ਵਿੱਚ ਭਾਵੇਂ ਚਲੋ ਬਥੇਰਾ ਕੁਝ ਸੀ ਕਹਿੰਦੇ ਜੀ ਔਖਾ ਹੋ ਜੂ ਮਹਾਂਪੁਰਸ਼ ਕਹਿਣ ਲੱਗੇ ਗੱਲ ਸੁਣੋ ਉਹ ਜਿਹਨੂੰ ਮਿੱਟੀ ਚ ਨੱਪ ਦਿੱਤਾ ਉਹਦੇ ਪੇਟ ਵਿੱਚੋਂ ਉਹ ਜਨਮ ਲਵੇਗਾ ਜਿਹੜਾ ਤੁਹਾਡਾ ਹੀ ਨਹੀਂ ਉਹ ਜਿਹੜਾ ਨਾਨਕੇ ਦਾਦਕੇ ਦੇ ਦਾਦਕਿਆਂ ਦਾ ਹੀ ਨਹੀਂ ਜਿਹੜਾ ਸਾਰੇ ਪੰਥ ਦਾ ਨਾਮ ਉੱਚਾ ਕਰੇ ਤੇ ਕੌਣ ਜੰਮਿਆ ਫਿਰ ਉਸ ਬੀਬੀ ਦੇ ਉਹ ਜਿਹੜੀ ਲੜਕੀ ਨੂੰ ਨੱਪਿਆ ਸੀ ਉਹਦੇ ਪੇਟੋਂ ਕੌਣ ਜੰਮਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹਨਾਂ ਵਰਗਾ ਰਾਜਾ ਤੇ ਆਇਆ ਹੀ ਕੋਈ ਨਹੀਂ ਉਹਨਾਂ ਦੀ ਮਾਤਾ ਨੂੰ ਨੱਪ ਦਿੱਤਾ ਸੀ ਕੀ ਪਤਾ ਹੈ ਕਿਸ ਲੜਕੀ ਦੇ ਭਾਗ ਹੋਣ ਜਿਹਦੇ ਆਉਣ ਦੇ ਨਾਲ ਸਾਡੇ ਘਰ ਚ ਬਰਕਤਾਂ ਹੀ ਬਰਕਤਾਂ ਆ ਜਾਣ ਕੱਚੀ ਕੱਚੇ ਕੋਠੇ ਤੋਂ ਪੱਕਾ ਮਕਾਨ ਬਣ ਜੇ ਤੂੰ ਡਰਦਾ ਹੈ ਲੜਕੀ ਦਾ ਗਲਾ ਘੋਟਤਾ ਜਨਮ ਲੈਣ ਤੋਂ ਪਹਿਲਾਂ ਮਾਰ ਦਿੱਤਾ ਪਰ ਸਾਧ ਸੰਗਤ ਜੀ ਉਹਦੇ ਤੋਂ ਬਾਅਦ ਫਿਰ ਜਿਹੜਾ ਪੁੱਤਰ ਬਣਦਾ ਉਹ ਲਾਇਕ ਨਹੀਂ ਜੰਮਦਾ ਉਹ ਵੀ ਫਿਰ ਇਹੋ ਜਿਹਾ ਜੰਮੂ ਜਿਹੜਾ ਸਾਰੀ ਦੀ ਸਾਰੀ ਜਾਇਦਾਦ ਬਰਬਾਦ ਕਰਦਾ ਇਸ ਕਰਕੇ ਇਹ ਪਾਪ ਤੋਂ ਬਚੋ ਇਹ ਬੇਨਤੀ ਹੈ ਸਭ ਦੇ ਕਰਮ ਉਹ ਵਧਾਤੇ ਵੱਲੋਂ ਲਿਖੇ ਹੋਏ ਹੁੰਦੇ ਨੇ ਧੁਰ ਦਰਗਾਹ ਚੋਂ ਲਿਖ ਕੇ ਭੇਜਦਾ ਉਹ ਕਰਮ ਇਸ ਕਰਕੇ ਲੜਕੀਆਂ ਦੀ ਜਦੋਂ ਸ਼ਾਦੀ ਕਰਨੀ ਹੈ ਇਹ ਜ਼ਰੂਰ ਵੇਖੋ ਵੀ ਜਿਹੜਾ ਟੱਬਰ ਲੱਭਣ ਲੱਗੇ ਆ ਉਹ ਮਨਮੁੱਖ ਨਾ ਹੋਵੇ ਗੁਰਮੁਖਾਂ ਨਾਲ ਦੋਸਤੀ ਜਿਨ੍ਹਾਂ ਦਸੰਦਣਿਆਂ ਦੁਰਮਤ ਬੰਨਿਆ ਮਿੱਤਰ ਅਸਾਡੜੇ ਸਹੀ ਹੋਂ ਟੁੰਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇਈ ਗੁਰਸਿੱਖ ਦੀ ਤੇ ਅਰਦਾਸ ਹੀ ਰੋਜ ਦੀ ਇਹੀ ਹੈ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ
ਨਾਮ ਚੇਤਿਆ
ਨਾਮ ਚੇਤਿਆ ਸਾਧ ਸੰਗਤ ਜੀ ਹੁਣ ਦੋ ਲੜਕੀਆਂ ਦੀ ਸ਼ਾਦੀ ਹੋ ਗਈ ਬੀਬੀ ਦਾਨੀ ਦੀ ਸ਼ਾਦੀ ਭਾਈ ਰਾਮਾ ਜੀ ਨਾਲ ਬੀਬੀ ਭਾਨੀ ਦੀ ਸ਼ਾਦੀ ਭਾਈ ਜੇਠਾ ਜੀ ਨਾਲ ਵਿਆਹ ਹੋ ਗਿਆ ਹੁਣ ਭਾਈ ਜੇਠਾ ਜੀ ਸੇਵਾ ਉਵੇਂ ਹੀ ਕਰਦੇ ਨੇ ਟੋਕਰੀ ਚੁੱਕ ਕੇ ਉਵੇਂ ਜਿਵੇਂ ਉਹਨਾਂ ਨੇ ਸੇਵਾ ਕਰਨੀ ਲੰਗਰ ਚ ਸੇਵਾ ਕਰਨੀ ਸੰਗਤਾਂ ਨੇ ਕਹਿਣਾ ਭਾਈ ਜੇਠਾ ਜੀ ਤੁਹਾਨੂੰ ਸੇਵਾ ਕਰਨ ਦੀ ਕੀ ਲੋੜ ਹੈ ਤੁਸੀਂ ਤੇ ਗੁਰੂ ਘਰ ਦੇ ਦਾਮਾਦ ਹੋ ਤੁਸੀਂ ਤੇ ਬੈਠਿਆ ਕਰੋ ਸੇਵਾ ਕਰਵਾਇਆ ਕਰੋ ਭਾਈ ਜੇਠਾ ਜੀ ਕਹਿੰਦੇ ਨੇ ਜੋ ਸੇਵਾ ਕਰਨ ਚ ਆਨੰਦ ਹੈ ਉਹ ਸੇਵਾ ਕਰਵਾਉਣ ਵਿੱਚ ਆਨੰਦ ਨਹੀਂ ਹੈ ਜਿਹੜਾ ਹੱਥੀ ਸੇਵਾ ਕਰਨ ਚ ਆਨੰਦ ਹੈ ਨਾ ਉਹ ਸੇਵਾ ਕਰਵਾਉਣ ਚ ਆਨੰਦ ਨਹੀਂ ਸਾਧ ਸੰਗਤ ਯਾਦ ਰੱਖਣਾ ਜੋ ਸੁਣਨ ਵਿੱਚ ਆਨੰਦ ਹੈ ਉਹ ਸੁਣਾਉਣ ਚ ਆਨੰਦ ਨਹੀਂ ਸਾਧ ਸੰਗਤ ਹੁਣ ਸੇਵਾ ਕਰਦੇ ਨੇ ਕਹਿੰਦੇ ਮੈਂ ਇਹ ਸੇਵਾ ਇਹ ਨਹੀਂ ਛੱਡਣੀ ਭਾਵੇਂ ਮੈਂ ਦਾਮਾਦ ਵੀ ਬਣ ਗਿਆ ਗੁਰੂ ਘਰ ਸਤਿਗੁਰਾਂ ਦਾ ਮੈਂ ਦਾਮਾਦ ਵੀ ਹਾਂ ਭਾਵੇਂ ਪਰ ਮੈਂ ਇਹ ਸੇਵਾ ਨਹੀਂ ਛੱਡਣੀ ਸਿਰ ਤੇ ਟੋਕਰੀ ਚੁੱਕ ਕੇ ਦਿਨ ਰਾਤ ਲੱਗੇ ਰਹਿੰਦੇ ਨੇ ਜਿਹੜਾ ਸੇਵਾਦਾਰ ਹੋਏਗਾ ਉਹਦੀ ਸੋਭਾ ਹੋਣੀ ਤੇ ਸੁਭਾਵਕ ਹੈ ਉਹਦੀ ਸੋਭਾ ਤੇ ਹੋਏਗੀ ਲੋਕਾਂ ਚ ਗੱਲਾਂ ਚੱਲ ਪਈਆਂ ਲਓ ਜੀ ਭਾਈ ਜੇਠਾ ਜੀ ਵਰਗਾ ਸੇਵਾਦਾਰ ਕੋਈ ਭਾਈ ਜੇਠਾ ਜੀ ਬੜੀ ਸੇਵਾ ਕਰਦੇ ਨੇ ਭਾਈ ਜੇਠਾ ਜੀ ਬੜੇ ਗੁਰਮੁਖ ਨੇ ਰਾਮਾ ਜੀ ਕਹਿੰਦੇ ਨੇ ਦਾਮਾਦ ਮੈਂ ਵੀ ਹਾਂ ਦਾਮਾਦ ਇਹ ਵੀ ਹੈ ਮੈਂ ਵੱਡਾ ਇਹ ਛੋਟਾ ਹੈ ਇਹਦੇ ਲੋਕ ਗੋਡੀ ਹੱਥ ਲਾਉਂਦੇ ਨੇ ਮੈਨੂੰ ਪੁੱਛਦੇ ਹੀ ਕੋਈ ਨਹੀਂ ਇਹਦਾ ਸਾਰੇ ਸਤਿਕਾਰ ਕਰਦੇ ਨੇ ਮੈਨੂੰ ਪੁੱਛਦੇ ਹੀ ਕੋਈ ਨਹੀਂ ਭਾਈ ਜੇਠਾ ਜੀ ਨੇ ਵੇਖਿਆ ਕਾਰਨ ਕੀ ਹੈ ਜਦੋਂ ਵੀ ਇਹ ਤੇ ਸੇਵਾ ਕਰਦਾ ਹੈ ਫਿਰ ਸੋਚਿਆ ਮਨਾ ਤੂੰ ਵੀ ਟੋਕਰੀ ਚੁੱਕ ਲੈ ਜੇ ਸਤਿਕਾਰ ਹੀ ਕਰਾਉਣਾ ਹੈ ਚੱਕ ਟੋਕਰੀ ਭਾਈ ਜੇਠਾ ਜੀ ਤੇ ਸੇਵਾ ਕਰਦੇ ਹੀ ਸੀ ਰਾਮਾ ਜੀ ਵੀ ਲੱਗ ਕੇ ਸੇਵਾ ਕਰਨ ਇੱਕ ਸੇਵਾ ਮਨੋ ਤੇ ਇੱਕ ਸੇਵਾ ਰੀਸ ਦੀ ਫਰਕ ਬਹੁਤ ਹੈ ਇੱਕ ਤੇ ਸੋਭਾ ਲੈਣ ਵਾਸਤੇ ਵੀ ਲੋਕ ਕਹਿਣ ਬੱਲੇ ਬੱਲੇ ਬੜਾ ਸੇਵਾਦਾਰ ਹੈ ਇੱਕ ਸੇਵਾ ਕਰਨੀ ਅੰਦਰੋਂ ਮਨੋ ਉਹਦਾ ਆਨੰਦ ਤੇ ਕੁਝ ਵੱਖਰਾ ਹੀ ਹੈ ਸਾਧ ਸੰਗਤ ਜੀ ਹੰਸਾਂ ਵੇਖ ਤਰੰਦੇ ਬੱਗਾ ਵੀ ਆਇਆ ਡੁੱਬ ਮੂਵੇ ਬੱਗ ਬਪਰੇ ਸਿਰ ਤਲ ਉੱਪਰ ਸੇਵਾ ਕਰਨੀ ਸ਼ੁਰੂ ਕਰਤੀ ਵੇਖ ਵੇਖ ਕੇ ਰੀਸ ਦੀ ਸੇਵਾ ਭਾਈ ਜੇਠਾ ਜੀ ਵੀ ਭਾਈ ਜੇਠਾ ਜੀ ਉਹ ਅੰਦਰੋਂ ਸੇਵਾ ਕਰਦੇ ਨੇ ਮਨੋ ਸੇਵਾ ਕਰ ਲੈਣੀ ਨਵਾਣੀ ਜਿੰਦੇ ਮੇਰੀ ਹੱਥ ਪੈਰ ਦਿੱਤੇ ਰੱਬ ਕਰ ਲੈ ਨਵਾਣੀ ਜਿੰਦੇ ਮੇਰੀ ਹੱਥ ਪੈਰ ਦਿੱਤੇ ਰੱਬ ਨੇ
ਸਾਰੇ ਹੱਥ ਪੈਰ ਦਿੱਤੇ ਰੱਬ ਨੇ
ਸੇਵਾ ਕਰਨ ਵਾਸਤੇ ਨੇ, ਦੁਨਿਆਵੀ ਕਾਰ ਵਿਹਾਰਾਂ ਵਿੱਚ ਲੱਗੇ ਰਹਿੰਦੇ, ਇੱਧਰ ਨੂੰ ਕੋਈ ਵਿਰਲਾ ਹੀ ਹੈ। ਸਤ ਸੰਗਤ ਜੀ, ਹੁਣ ਭਾਈ ਜੇਠਾ ਜੀ ਸੇਵਾ ਕਰਦੇ ਨੇ, ਰਾਮਾ ਜੀ ਵੀ ਲੱਗ ਕੇ ਵੇਖ ਕੇ ਸੇਵਾ ਕਰਨ। ਹੁਣ ਸੇਵਾ ਰਾਮਾ ਜੀ ਵੀ ਕਰਦੇ ਨੇ, ਸੇਵਾ ਭਾਈ ਜੇਠਾ ਜੀ ਵੀ ਕਰਦੇ ਨੇ, ਪਰ ਸੇਵਾ ਕਰਨ ਵਿੱਚ ਫਰਕ ਹੈ। ਹੁਣ ਸੰਗਤ ਗੱਲਾਂ ਲੱਗ ਪਈ ਕਰਨ, ਕਹਿੰਦੇ ਵੀ ਮਹਾਰਾਜ ਗੱਦੀ ਕਿਹਨੂੰ ਦੇਣਗੇ ਦੋਨਾਂ ਚੋਂ? ਗੱਦੀ ਰਾਮਾ ਜੀ ਨੂੰ ਮਿਲੂ ਕਿ ਜੇਠਾ ਜੀ ਨੂੰ ਮਿਲੂ? ਸੇਵਾ ਦੋਵੇਂ ਕਰਦੇ ਨੇ, ਉਹ ਵੀ ਦਿਨ ਰਾਤ ਲੱਗੇ ਰਹਿੰਦੇ ਨੇ, ਰਾਮਾ ਜੀ ਵੀ ਲੱਗੇ ਰਹਿੰਦੇ ਨੇ, ਜੇਠਾ ਜੀ ਵੀ ਲੱਗੇ ਰਹਿੰਦੇ ਨੇ, ਇਹ ਗੱਦੀ ਕਿਹਨੂੰ ਮਿਲੂ ਦੋਨਾਂ ਚੋਂ? ਆਪਸ ਚ ਗੱਲਾਂ ਸੰਗਤਾਂ ਕਰਦੀਆਂ ਨੇ। ਇੱਕ ਦਿਨ ਬੇਨਤੀ ਗੁਰੂ ਅਮਰਦਾਸ ਮਹਾਰਾਜ ਨੂੰ ਕਰਤੀ ਜਾ ਕੇ, ਕਹਿੰਦੇ ਸੱਚੇ ਪਾਤਸ਼ਾਹ ਇਹ ਮਿਹਰ ਕਰੋ, ਕਿਰਪਾ ਕਰਕੇ ਇਹ ਦੱਸੋ ਵੀ ਆਪ ਗੁਰਗੱਦੀ ਕਿਹਨੂੰ ਦਿਓਗੇ? ਮਹਾਰਾਜ ਕਹਿਣ ਲੱਗੇ ਭਾਈ ਇਹ ਤੁਹਾਨੂੰ ਇੱਕ ਦਿਨ ਪਤਾ ਲੱਗ ਹੀ ਜਾਣਾ। ਕਹਿੰਦੇ ਨਹੀਂ ਮਹਾਰਾਜ, ਸੰਗਤਾਂ ਆਪੋ ਆਪਣੀ ਵਿਚਾਰ ਦਾ, ਕੋਈ ਕਹਿੰਦਾ ਉਹਨੂੰ ਗੱਦੀ ਦੇਣਗੇ, ਕੋਈ ਕਹਿੰਦੇ ਜੇਠਾ ਜੀ ਨੂੰ, ਕੋਈ ਕਹਿੰਦਾ ਰਾਮਾ ਜੀ ਨੂੰ। ਮਹਾਰਾਜ ਤੁਸੀਂ ਦੱਸੋ। ਮਹਾਰਾਜ ਕਹਿੰਦੇ ਜਿਹੜਾ ਅੰਦਰੋਂ ਸੇਵਾ ਕਰਦਾ ਹੋਏਗਾ, ਇਹਨਾਂ ਚੋਂ ਕੌਣ ਹੈ? ਮਹਾਰਾਜ ਕਹਿੰਦੇ ਵਿਖਾ ਦਿੰਦੇ ਹੁਣ ਹੀ। ਮਹਾਰਾਜ ਸੰਗਤਾਂ ਨਾਲ ਨੇ, ਸਤਿਗੁਰ ਗਏ, ਜੇਠਾ ਜੀ ਵੀ ਕੰਮ ਕਰਦੇ ਨੇ, ਰਾਮਾ ਜੀ ਵੀ ਸੇਵਾ 'ਚ ਲੱਗੇ ਹੋਏ ਨੇ। ਮਹਾਰਾਜ ਕਹਿੰਦੇ ਛੱਡ ਦਿਓ, ਸਾਡੇ ਬਹਿਣ ਵਾਸਤੇ ਥੜਾ ਤਿਆਰ ਕਰਨਾ, ਇੱਕ ਥੜਾ ਆ ਜਾਓ, ਬੁਲਾ ਲਿਆ ਨੇੜੇ, ਥੜਾ ਤਿਆਰ ਕਰੋ ਰਾਮਾ ਜੀ ਥੜਾ। ਮਹਾਰਾਜ ਦੱਸੋ ਕਿਹੋ ਜਿਹਾ? ਮਹਾਰਾਜ ਨੇ ਇੱਕ ਖੂੰਡੀ ਲੈ ਕੇ ਲੀਕ ਖਿੱਚਤੀ, ਕਹਿੰਦੇ ਇੰਨਾ ਲੰਮਾ ਇੰਨਾ ਚੌੜਾ, ਇੰਨੇ ਫੁੱਟ ਉਚਾਈ ਹੋਵੇ, ਇੰਨੇ ਫੁੱਟ ਚੌੜਾਈ ਹੋਵੇ, ਇੰਨੇ ਫੁੱਟ ਲੰਬਾਈ ਹੋਵੇ, ਥੜਾ ਦੱਸਤਾ ਮਹਾਰਾਜ ਨੇ ਬਣਾ ਕੇ। ਭਾਈ ਰਾਮਾ ਜੀ ਲੱਗ ਗਏ ਥੜਾ ਬਣਾਓ। ਉਧਰੋਂ ਜੇਠਾ ਜੀ ਨੂੰ ਕਹਿਤਾ, ਜੇਠਾ ਜੀ ਸਾਡੇ ਬਣਾਉਣ ਬਹਿਣ ਵਾਸਤੇ ਥੜਾ ਬਣਾਓ। ਮਹਾਰਾਜ ਦੱਸੋ ਕਿਹੋ ਜਿਹਾ? ਇੰਨੀ ਲੰਬਾਈ, ਇੰਨੀ ਚੌੜਾਈ, ਇੰਨੀ ਉਚਾਈ ਦੱਸਤੀ। ਕੱਲ ਤੱਕ ਤਿਆਰ ਕਰ ਦਿਓ ਕਹਿੰਦੇ ਸਤਿਗੁਰ। ਥੜਾ ਤਿਆਰ ਹੋ ਗਿਆ, ਸ਼ਾਮ ਪਈ, ਮਹਾਰਾਜ ਥੜਾ ਤਿਆਰ ਹੈ ਆ ਜਾਓ। ਸਤਿਗੁਰ ਕਹਿੰਦੇ ਚਲੋ ਭਾਈ। ਜਾ ਕੇ ਕਹਿੰਦੇ ਰਾਮਾ ਜੀ ਥੜਾ ਸੋਹਣਾ ਨਹੀਂ ਬਣਿਆ। ਰਾਮਾ ਜੀ ਕਹਿੰਦੇ ਮਹਾਰਾਜ ਇਹ ਦੱਸੋ ਵੀ ਉਚਾਈ ਘੱਟ ਹੈ ਕਿ ਲੰਬਾਈ ਘੱਟ ਹੈ ਕਿ ਚੌੜਾਈ ਘੱਟ ਹੈ। ਮਹਾਰਾਜ ਕਹਿੰਦੇ ਵੀ ਘੱਟ ਤੇ ਕੁਛ ਨਹੀਂ ਪਰ ਵਧੀਆ ਨਹੀਂ ਬਣਿਆ। ਕਹਿੰਦੇ ਮਹਾਰਾਜ ਤੁਸੀਂ ਚੰਗੀ ਤਰ੍ਹਾਂ ਵੇਖੋ, ਠੀਕ ਹੈ ਤੁਹਾਨੂੰ ਭੁਲੇਖਾ ਪੈਂਦਾ। ਮਹਾਰਾਜ ਕਹਿੰਦੇ ਤੈਨੂੰ ਕਿਹਾ ਨਾ ਵੀ ਠੀਕ ਨਹੀਂ ਬਣਿਆ। ਕਹਿੰਦੇ ਚਲੋ ਜੀ ਕੋਈ ਨੀ ਫਿਰ ਬਣਾ ਦਿਆਂਗੇ। ਔਖਾ ਜਿਹਾ ਹੋ ਕੇ ਕਿਹਾ ਬਣਾ ਦਿਆਂਗੇ ਦੂਜੀ ਵਾਰੀ। ਜਦੋਂ ਗਏ ਭਾਈ ਜੇਠਾ ਜੀ ਕੋਲ, ਕਹਿੰਦੇ ਜੇਠਿਆ ਥੜਾ ਨੀ ਸੋਹਣਾ ਬਣਿਆ। ਜੇਠਾ ਜੀ ਚਰਨਾਂ ਤੇ ਡਿੱਗ ਪਏ, ਕਹਿੰਦੇ ਮਹਾਰਾਜ ਕਿਰਪਾ ਕਰਿਓ ਤੇ ਕੱਲ ਨੂੰ ਦੁਬਾਰਾ ਬਣਾ ਦਿਆ। ਢਾਤਾ ਥੜਾ, ਅਗਲੇ ਦਿਨ ਫਿਰ ਲੱਗ ਗਏ ਦੋਵੇਂ ਜਣੇ ਬਣਾਉਣ। ਥੜੇ ਤਿਆਰ ਹੋ ਗਏ, ਕਹਿੰਦੇ ਸੱਚੇ ਪਾਤਸ਼ਾਹ ਥੜਾ ਬਣ ਕੇ ਆ ਜਾਓ। ਮਹਾਰਾਜ ਜੀ ਕਹਿੰਦੇ ਤਿਆਰ ਹੈ ਥੜਾ? ਹਾਂ ਮਹਾਰਾਜ ਆ ਜਾਓ। ਸਤਿਗੁਰੂ ਚਲੇ ਗਏ। ਸਾਧ ਸੰਗਤ ਜੀ ਜਦੋਂ ਮਹਾਰਾਜ ਗਏ, ਜਾ ਕੇ ਕਹਿੰਦੇ ਭਾਈ ਰਾਮਾ ਜੀ ਥੜਾ ਅੱਜ ਫੇਰ ਸੋਹਣਾ ਨਹੀਂ ਬਣਿਆ। ਰਾਮਾ ਜੀ ਕਹਿੰਦੇ ਮਹਾਰਾਜ ਜਿਹੋ ਜਿਹਾ ਦੱਸਿਆ ਸੀ ਬਿਲਕੁਲ ਉਹੋ ਜਿਹਾ ਬਣਾਇਆ, ਤੁਹਾਨੂੰ ਭੁਲੇਖਾ ਪੈਂਦਾ। ਮਹਾਰਾਜ ਥੜਾ ਬਿਲਕੁਲ ਠੀਕ ਹੈ, ਸੰਗਤਾਂ ਸਾਰੀਆਂ ਨਾਲ ਨੇ। ਮਹਾਰਾਜ ਕਹਿੰਦੇ ਰਾਮਾ ਜੀ ਥੜਾ ਵਧੀਆ ਨਹੀਂ ਬਣਿਆ। ਕਹਿੰਦਾ ਮਹਾਰਾਜ ਤੁਸੀਂ ਆਪਣੀ ਕਿਸੇ ਵੈਦ ਨੂੰ ਨਾ ਨਿਗਾਹ ਚੈੱਕ ਕਰਾਓ, ਜਿਵੇਂ ਕਹਿੰਦੇ ਉਹ ਬਣਾਉਣਾ ਤਾਂ ਉਵੇਂ ਹੀ ਤੁਹਾਨੂੰ ਭੁਲੇਖਾ ਪੈ ਜਾਂਦਾ। ਮਹਾਰਾਜ ਕਹਿੰਦੇ ਤੈਨੂੰ ਕਿਹਾ ਵੀ ਥੜਾ ਵਧੀਆ ਨਹੀਂ, ਢਾ ਕੇ ਬਣਾਓ। ਕਹਿੰਦਾ ਜੀ ਸਤਿਗੁਰ। ਹੁਣ ਗਏ ਜੇਠਾ ਜੀ ਕੋਲ, ਕਹਿੰਦੇ ਜੇਠਾ ਜੀ ਥੜਾ ਤੁਹਾਡਾ ਵੀ ਵਧੀਆ ਨਹੀਂ ਬਣਿਆ। ਫਿਰ ਕਹਿੰਦੇ ਮਹਾਰਾਜ ਕੱਲ ਨੂੰ ਕਿਰਪਾ ਤੁਸੀਂ ਕਰਿਓ, ਕੱਲ ਨੂੰ ਬਣਾ ਦਿਆਂਗੇ। ਅਗਲਾ ਦਿਨ ਹੋ ਗਿਆ, ਥੜੇ ਫਿਰ ਤਿਆਰ ਹੋ ਗਏ। ਕਹਿੰਦੇ ਮਹਾਰਾਜ ਜੀ ਆ ਜਾਓ। ਰਾਮਾ ਜੀ ਕੋਲ ਗਏ, ਰਾਮਾ ਜੀ ਥੜਾ ਵਧੀਆ ਨਹੀਂ ਬਣਿਆ, ਵਗਾ ਕੇ ਮਾਰੇ ਕਈ ਤਾਸਲਾ ਕਿੱਧਰ ਨੂੰ ਫਿਰੇ। ਕਹਿੰਦਾ ਮਹਾਰਾਜ ਮੇਰੇ ਤੋਂ ਤਾਂ ਇਹੋ ਜਿਹੀ ਬਣੂ, ਹੋਰ ਵਧੀਆ ਬਣਾਉਂਦਾ ਕਿਸੇ ਹੋਰ ਤੋਂ ਬਣਵਾ ਲਓ, ਮੇਰੇ ਤੋਂ ਤਾਂ ਇਹੋ ਜਿਹੀ ਬਣਦਾ। ਤਿੰਨ ਦਿਨ ਹੋ ਗਏ ਜਿਹੋ ਜਿਹਾ, ਕਹਿੰਦੇ ਉਹ ਨੁਕਸ ਕੋਈ ਹੈ ਨਹੀਂ, ਉਹੋ ਜਿਹੀ ਬਣਾ ਦਿੰਦਾ, ਮੇਰੇ ਤੋਂ ਤਾਂ ਇਹੋ ਜਿਹੀ ਬਣਦਾ। ਜਦੋਂ ਗਏ ਭਾਈ ਜੇਠਾ ਜੀ ਕੋਲ, ਕਹਿੰਦੇ ਜੇਠਿਆ ਥੜਾ ਸੋਹਣਾ ਨਹੀਂ ਬਣਿਆ। ਚਰਨਾਂ ਤੇ ਡਿੱਗ ਪਏ। ਕਹਿੰਦਾ ਮਹਾਰਾਜ ਕਿਹਾ ਮਹਾਰਾਜ ਮੇਰੀ ਮਤ ਥੋੜੀ ਹੈ, ਮੈਂ ਆਪ ਜੀ ਦੀਆਂ ਰਮਜਾਂ ਨੂੰ ਸਮਝ ਨਹੀਂ ਸਕਦਾ, ਮੇਰੇ ਚ ਤੇ ਮਤ ਹੀ ਹੈ ਨਹੀਂ। ਹੱਥ ਜੋੜੀ ਬੈਠੇ ਨੇ, ਉਧਰੋਂ ਗੁੱਸੇ ਦੇ ਵਿੱਚ ਰਾਮਾ ਜੀ ਬੈਠੇ ਨੇ। ਮਹਾਰਾਜ ਕਹਿੰਦੇ ਸਾਧ ਸੰਗਤ ਜੀ ਕਰ ਲਿਆ ਨਿਰਣਾ ਵੀ ਗੱਦੀ ਕਿਹਨੂੰ ਮਿਲੂ, ਆ ਬੈਠੇ ਨੇ ਦੋਵੇਂ, ਸੱਦ ਲੈ ਨੇੜੇ, ਗੱਲ ਸੁਣ ਰਾਮਾ। ਉਹ ਗੱਲ ਸੁਣ ਜੇਠਿਆ, ਮੈਂ ਥੜਿਆਂ ਤੋਂ ਕੀ ਲੈਣਾ ਸੀ, ਮਿਸਤਰੀ ਥੋੜੇ ਨੇ ਥੜੇ ਬਣਾਉਣ ਵਾਲੇ, ਮੈਂ ਥੜਿਆਂ ਤੋਂ ਕੀ ਲੈਣਾ ਸੀ, ਮੈਂ ਤੇ ਇਹ ਵੇਖਣਾ ਚਾਹੁੰਦਾ ਸੀ ਤੁਹਾਡੇ ਦੋਵਾਂ ਦੇ ਵਿੱਚੋਂ ਕਿਹਦੇ ਅੰਦਰ ਸ਼ਰਧਾ ਦਾ ਥੜਾ ਬਣ ਗਿਆ ਜਿਹਦੇ ਉੱਤੇ ਮੈਂ ਗੁਰੂ ਨਾਨਕ ਦੀ ਜੋਤ ਟਿਕਾ ਦਿਆਂ। ਮੈਂ ਤੇ ਵੇਖਣਾ ਚਾਹੁੰਦਾ ਸੀ ਕਿ ਤੁਹਾਡੇ ਵਿੱਚੋਂ ਸ਼ਰਧਾ ਦਾ ਥੜਾ ਕਿਹਦੇ ਅੰਦਰ ਬਣਿਆ ਹੈ। ਮੈਂ ਗੁਰੂ ਨਾਨਕ ਦੀ ਜੋਤ ਟਿਕਾਉਣ ਵਾਸਤੇ ਭਾਲਦਾ ਫਿਰਦਾ ਸੀ, ਅੱਜ ਲੱਗ ਗਿਆ ਪਤਾ ਕੌਣ ਹੈ ਜੋਗ, ਜੇਠੇ ਨੂੰ ਮਿਲੇਗੀ ਗੱਦੀ, ਲੱਗ ਗਿਆ ਨਾ ਪਤਾ ਸਭ। ਗੁਰਮੁਖੋ ਇੱਥੇ ਬੇੜਾ ਸ਼ਰਧਾ ਵਾਲਿਆਂ ਦਾ ਪਾਰ ਹੋਣਾ ਹੈ। ਸ਼ਰਧਾ ਸੀ ਤੇ ਧੰਨੇ ਨੇ ਪੱਥਰ ਚੋਂ ਹੀ ਪਾ ਲਿਆ ਸੀ, ਪੱਥਰ ਚੋਂ ਹੀ, ਪੱਥਰ ਦੀ ਪੂਜਾ ਕਰਕੇ। ਤਰਲੋਚਨ ਜੀ ਨੂੰ ਸੱਦ ਲਿਆਂਦਾ ਉਹਦੇ ਮਾਤਾ ਪਿਤਾ ਨੇ, ਉਹ ਕਹਿੰਦੇ ਵੇਖ ਕੀ ਪੁੱਠੀ ਪੱਟੀ ਪੜਾਤੀ ਸਾਡੇ ਮੁੰਡੇ ਨੂੰ, ਆ ਸਾਰਾ ਦਿਨ ਹੀ ਪੱਥਰ ਅੱਗੇ ਬੈਠਾ ਰਹਿੰਦਾ ਹੈ। ਧੰਨਿਆ ਪੱਥਰ ਨਹੀਂ ਸੁਣਤਾ ਫਰਿਆਦ ਕਿਸੀ ਕੀ, ਧੰਨਾ ਕਹਿੰਦਾ ਨਹੀਂ ਨਹੀਂ ਮਿਹਨਤ ਨਹੀਂ ਜਾਤੀ ਬਰਬਾਦ ਕਿਸੀ, ਮਿਹਨਤ ਕੀਤੀ ਸ਼ਰਧਾ ਬਣਾਈ ਤੇ ਪੱਥਰ ਦੇ ਵਿੱਚੋਂ ਰੱਬ ਪ੍ਰਗਟ ਕਰ ਲਿਆ, ਉਹਨੇ ਪੱਥਰ ਚੋਂ ਪਾ ਲਿਆ। ਸਾਨੂੰ ਮਾਰ ਨੇ ਪੱਥਰ ਪੂਜਕ ਨਹੀਂ ਬਣਾਇਆ, ਪੱਥਰਾਂ ਦੀ ਪੂਜਾ ਕਰਨ ਨੂੰ ਨਹੀਂ ਕਿਹਾ ਅਸੀਂ, ਉਹਨੇ ਪੱਥਰ ਚੋਂ ਧੰਨਾ ਜੀ ਨੇ ਪਾ ਲਿਆ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੋਂ ਨਹੀਂ ਪਾ ਸਕੇ। ਧੰਨੇ ਉਹ ਰਾਮਾ ਜੀ ਮੈਂ ਕੀ ਲੈਣਾ ਸੀ ਥੜਿਆਂ ਤੋਂ, ਮੈਂ ਤੇ ਵੇਖਣਾ ਚਾਹੁੰਦਾ ਸੀ ਅੰਦਰ ਵੀ ਸ਼ਰਧਾ ਦਾ ਥੜਾ ਬਣਿਆ। ਗੁਰਮੁਖੋ ਜਿਵੇਂ ਬਾਹਰ ਅਸੀਂ ਬੈੱਡ ਲਾਏ ਨੇ, ਬਾਹਰ ਪ੍ਰਕਾਸ਼ ਕੀਤਾ ਹੈ, ਬਾਹਰ ਪ੍ਰਕਾਸ਼ ਦਿਵਸ ਅੱਜ ਸੰਗਤਾਂ ਮਨਾ ਰਹੀਆਂ ਨੇ, ਮਨਾਈਏ ਧੂਮ ਧਾਮ ਨਾਲ, ਮਨਾਈਏ ਬੜੀ ਖੁਸ਼ੀਆਂ ਨਾਲ, ਮਨਾਈਏ ਚਾਵਾਂ ਨਾਲ ਮਨਾਈਏ, ਪਰ ਸਾਧ ਸੰਗਤ ਆਨੰਦ ਫੇਰ ਆਉਣਾ ਹੈ, ਅਸੀਂ ਅੰਦਰ ਵੀ ਸ਼ਰਧਾ ਦਾ ਥੜਾ ਬਣਾਈਏ ਜਿਹਦੇ ਉੱਤੇ ਗੁਰੂ ਨਾਨਕ ਦੀ ਜੋਤ ਟਿਕ ਸਕੇ, ਜਿਹਦੇ ਉੱਤੇ ਸਤਿਗੁਰ ਦੀ ਬਖਸ਼ਿਸ਼ ਟਿਕ ਸਕੇ। ਸਾਡੇ ਅੰਦਰ ਜੇ ਸ਼ਰਧਾ ਦਾ ਥੜਾ ਨਹੀਂ ਨਾ ਬਣਿਆ ਤੇ ਭਾਵੇਂ ਜਿੰਨੇ ਮਰਜ਼ੀ ਮੱਥੇ ਟੇਕੀ ਜਾਈਏ ਉਹਨਾਂ ਚਿਰ ਗੱਲ ਨਹੀਂ ਬਣਨੀ। ਸ਼ਰਧਾ ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ, ਸਾਰੀ ਜ਼ਿੰਦਗੀ ਭਾਵੇਂ ਮੱਥੇ ਟੇਕਦੇ ਰਹਿਣ, ਉਹ ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ। ਬੇੜੇ ਸ਼ਰਧਾ ਵਾਲਿਆਂ ਦੇ ਪਾਰ ਹੁੰਦੇ ਨੇ। ਭਰੋਸਾ ਰੱਖੀਏ ਗੁਰੂ ਤੇ, ਵਿਸ਼ਵਾਸ ਰੱਖੀਏ ਸਾਧ ਸੰਗਤ ਜੀ, ਜੇ ਸ਼ਰਧਾ ਨਹੀਂ ਤੇ ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜ੍ਹਨਾ ਸ਼ਰਧਾ ਨਾਲ, ਭਾਵਨਾ ਨਾਲ, ਇੰਜ ਸੁਣੋ ਜਿਵੇਂ ਗੁਰੂ ਨਾਨਕ ਸਾਹਿਬ ਸੁਣਾ ਰਹੇ ਨੇ, ਪੰਚਮ ਪਾਤਸ਼ਾਹ ਸੁਣਾ ਰਹੇ ਨੇ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੈਂ ਲੇਹੇ। ਦੇਹ ਕਰਕੇ ਮੰਨਣਾ, ਦੇਹ ਕਰਕੇ ਮੰਨਣਾ ਕਿਹਨੂੰ ਕਹਿੰਦੇ ਨੇ? ਵੀ ਰੁਮਾਲੇ ਚੜਾਓ ਸਿਆਲ ਵਿੱਚ ਗਰਮ ਤੇ ਗਰਮੀ ਦੇ ਵਿੱਚ ਪੱਖਾ ਲਾ ਦਿਓ, ਦੇਹ ਕਰਕੇ ਮੰਨਣਾ? ਨਹੀਂ ਨਹੀਂ, ਦੇਹ ਕਰਕੇ ਮੰਨਣਾ ਕਹਿੰਦੇ ਨੇ ਵੀ ਇੰਜ ਬਚਨ ਮੰਨੋ ਜਿਵੇਂ ਅਸੀਂ ਦੇਹ ਦੇ ਕੋਲ ਹੀ ਬੈਠੇ ਹਾਂ। ਜਿਵੇਂ ਗੁਰੂ ਨਾਨਕ ਦੇ ਕੋਲ ਸੰਗਤਾਂ ਬਚਨ ਸੁਣਦੀਆਂ ਸੀ ਨਾ, ਇੰਜ ਸਮਝਣਾ ਹੈ ਵੀ ਇਹ ਦੇਹ ਬਚਨ ਕਰ ਰਹੀ ਹੈ, ਅਸੀਂ ਸੁਣ ਰਹੇ ਹਾਂ। ਦੇਹ ਕਰਕੇ ਮੰਨਣਾ ਇਹਨੂੰ ਕਹਿੰਦੇ ਨੇ ਪ੍ਰਗਟ ਗੁਰਾਂ ਕੀ ਦੇਹ। ਜਿਵੇਂ ਪ੍ਰਗਟ ਬੈਠੇ ਨੇ ਸਤਿਗੁਰੂ, ਸਰੀਰ ਕਰਕੇ ਹੀ ਬੈਠੇ ਨੇ, ਬਸ ਇੰਜ ਸ਼ਰਧਾ ਬਣਾਉਣੀ ਹੈ। ਕੋਈ ਰੁਮਾਲੇ ਚੜਾਉਣੇ ਜਾਂ ਸਾਹ ਸੰਦ ਪੱਖੇ ਕੂਲਰ ਲਾ ਦਿਓ, ਦੇਹ ਕਰਕੇ ਮੰਨ ਲਿਆ। ਫਿਰ ਜੇ ਕਿਸੇ ਨੇ ਸਵਾਲ ਕਰਤਾ ਵੀ ਦੇਹ ਨੂੰ ਤੇ ਇਸ਼ਨਾਨ ਵੀ ਚਾਹੀਦਾ, ਸਵੇਰੇ ਉੱਠ ਕੇ ਇਸ਼ਨਾਨ ਕਿਉਂ ਨਹੀਂ ਕਰਾਉਂਦੇ, ਫਿਰ ਕੀ ਜਵਾਬ ਹੈ? ਜੇ ਕਿਸੇ ਨੇ ਪੁੱਛ ਲਿਆ ਭਾਈ ਇਸ਼ਨਾਨ ਕਿਉਂ ਨਹੀਂ ਕਰਾਉਂਦੇ, ਨਾਲੇ ਤੇ ਦੇਹ ਕਰਕੇ ਮੰਨਦੇ ਹੋ, ਵਿੱਚ ਤੇ ਪ੍ਰਸ਼ਾਦ ਵੀ ਛਕਾਉਂਦੇ ਆ, ਰੁਮਾਲੇ ਵੀ ਚੜਾਉਂਦੇ ਆ, ਕੂਲਰ ਵੀ ਚਲਾਉਂਦੇ ਆ, ਪੱਖਾ ਵੀ ਚਲਾਉਂਦੇ ਆ, ਫਿਰ ਇਸ਼ਨਾਨ ਵੀ ਕਰਾਇਆ ਕਰੋ, ਫਿਰ ਕੀ ਜਵਾਬ ਦੇਵਾਂਗੇ? ਦੇਹ ਕਰਕੇ ਮੰਨਣਾ ਨਹੀਂ, ਇਹ ਅਸੀਂ ਰੁਮਾਲੇ ਚੜਾਉਣਾ, ਪੱਖੇ ਲਾਉਣੇ, ਕੂਲਰ ਲਾਉਣੇ, ਇਹ ਤੇ ਆ ਸਾਡੀ ਸ਼ਰਧਾ, ਇਹ ਤੇ ਸ਼ਰਧਾ ਦਾ ਵਿਸ਼ਾ, ਇਹਦੇ ਨਾਲ ਦੇਹ ਦਾ ਕੋਈ ਮਤਲਬ ਨਹੀਂ। ਮਹਾਰਾਜ ਨੇ ਸ਼ਬਦ ਦੇ ਪੁਜਾਰੀ ਬਣਾਇਆ, ਦੇਹਾਂ ਦੇ ਵਿੱਚੋਂ ਸਾਨੂੰ ਕੱਢਿਆ, ਇਹਦੇ ਨਾਲ ਕੋਈ ਮਤਲਬ ਨਹੀਂ। ਇਹ ਜ਼ਰੂਰੀ ਹੈ ਵੀ ਪੱਖਾ ਲਾਈਏ, ਅਸੀਂ ਰੁਮਾਲੇ ਚੜਾਈਏ, ਇੱਥੋਂ ਗੁਰਸਿੱਖ ਦੀ ਸ਼ਰਧਾ ਦਾ ਪਤਾ ਲੱਗਦਾ, ਇੱਥੋਂ ਤੇ ਸ਼ਰਧਾ ਝਲਕਦੀ ਹੈ। ਪਰ ਪ੍ਰਗਟ ਗੁਰਾਂ ਕੀ ਦੇਹ ਦਾ ਅਰਥ ਇਹੀ ਹੈ ਵੀ ਇੰਜ ਸੁਣੀਏ ਜਿਵੇਂ ਦੇਹ ਦੇ ਕੋਲ ਹੀ ਬੈਠੇ। ਪ੍ਰਗਟ ਕਰਕੇ ਮੰਨਿਓ ਭਾਈ, ਸਤਿਗੁਰੂ ਬਚਨ ਕਰਕੇ ਫਰਕ ਨਾ ਸਮਝਿਓ, ਦੇਹ ਕਰਕੇ ਮੰਨਿਓ ਵੀ ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ। ਸੋ ਇੱਕ ਬੇਨਤੀ ਭਾਈ ਕਿ ਇਕਾਗਰਤਾ ਬਣਾ ਕੇ ਰੱਖਣੀ, ਜਿਹੜੀਆਂ ਸੰਗਤਾਂ ਅੱਗੇ ਵੀ ਦੀਵਾਨ ਸੁਣਦੀਆਂ ਨੇ ਉਹਨਾਂ ਨੂੰ ਪਤਾ ਹੈ ਵੀ ਪੰਜ ਪਿਆਰੇ ਸਟੇਜ ਤੇ ਆਉਂਦੇ ਨੇ, ਸਾਰੀਆਂ ਸੰਗਤਾਂ ਰਲ ਮਿਲ ਕੇ ਪੰਜ ਪਿਆਰਿਆਂ ਦਾ ਸਤਿਕਾਰ ਕਰਦੀਆਂ ਨੇ। ਧਿਆਨ ਦਿਓ ਜਰਾ, ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਤੇ ਉਹ ਸੰਗਤਾਂ ਆਉਣਗੀਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ, ਤੇ ਨਾਲੇ ਪਤਾ ਲੱਗੇਗਾ ਵੀ ਝਾੜ ਕੀ ਨਿਕਲਿਆ। ਸਮਾਗਮ ਤੇ ਹੋਇਆ, ਤਿੰਨ ਦਿਨ ਸੁਣਿਆ ਤੇ ਸੁਣ ਕੇ ਅਸਰ ਕਿੰਨਿਆਂ ਕਿੰਨੇ ਕੀਤਾ ਹੈ, ਮੰਨਿਆ ਕਿੰਨਿਆਂ ਕਿੰਨੇ ਹੈ, ਕਿੰਨੇ ਕਿੰਨੇ ਜਿਹੜੇ 400 ਸਾਲਾ ਪ੍ਰਕਾਸ਼ ਦਿਵਸ ਦੀ ਖੁਸ਼ੀ ਵਿੱਚ ਅੰਮ੍ਰਿਤ ਛੱਕ ਕੇ ਸਤਿਗੁਰਾਂ ਦੀ ਵਿਚਾਰਧਾਰਾ ਅਪਣਾ ਰਹੇ ਨੇ, ਜਿਹੜੇ ਗੁਰੂ ਨਾਲ ਜੁੜੇ ਨੇ, ਅੱਜ ਉਹਨਾਂ ਦਾ ਪਤਾ ਲੱਗੇਗਾ। ਸੋ ਇਸ ਕਰਕੇ ਪੰਜ ਪਿਆਰੇ ਆਉਣਗੇ, ਨਾਲ ਸੰਗਤਾਂ ਨੂੰ ਲੈ ਕੇ ਆਉਣਗੇ, ਆਪਾਂ ਪੰਜ ਪਿਆਰਿਆਂ ਦੇ ਦਰਸ਼ਨ ਕਰਾਂਗੇ। ਭਾਗਾਂ ਨਾਲ ਹੁੰਦੇ ਨੇ, ਭਾਗਾਂ ਨਾਲ ਦਰਸ਼ਨ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕੀਤੀ, ਜਦੋਂ ਮਹਾਰਾਜ ਸੱਚਖੰਡ ਜਾਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਨਹੀਂ ਹੋਵੋਗੇ, ਅਸੀਂ ਦਰਸ਼ਨ ਕਿਹਦੇ ਕਰਾਂਗੇ? ਮਹਾਰਾਜ ਕਹਿੰਦੇ ਪੰਜ ਪਿਆਰੇ ਤਿਆਰ ਬਰ ਤਿਆਰ ਹੋਣ, ਉਹਨਾਂ ਦੇ ਦਰਸ਼ਨ ਕਰ ਲਿਓ, ਤੁਹਾਨੂੰ ਉਹਨਾਂ ਦੇ ਵਿੱਚੋਂ ਹੀ ਮੇਰੇ ਦਰਸ਼ਨ ਹੋ ਜਾਣਗੇ। ਖਾਲਸਾ ਮੇਰੋ ਰੂਪ ਹੈ ਖਾਸ। ਸੋ ਇਸ ਕਰਕੇ ਆਓ, ਪੰਜ ਪਿਆਰੇ ਆਉਣਗੇ ਸਟੇਜ ਤੇ, ਆਪਾਂ ਉਹਨਾਂ ਦਾ ਸਤਿਕਾਰ ਕਰਨਾ। ਗੁਰੂ ਗੋਬਿੰਦ ਸਿੰਘ ਦੇ ਬਚਨ ਨੇ, ਜਿੰਨੇ ਕਰਨੇ ਨੇ ਦਿਦਾਰੇ ਮੇਰੇ, ਜੇ ਇੱਛਾ ਹੋਏਗੀ ਮੇਰੇ ਦਰਸ਼ਨਾਂ ਦੀ, ਕਰਿਓ ਦਰਸ਼ਨ, दर्शन करो खालसे दा करने दिनारे मेरे दर्शन करो खालसे दा
करने दिनारे मेरे दर्शन करो खालसे दा
बोलो बोलो खड़े नहीं होना बेनती है जदों पांच प्यारे आउणगे खड़े ना होयो बह के दर्शन हो जाणगे सारिआं नूं उहनां ने स्टेज ते आउणा इत्थे खड़ जाणा आपां सब ने दर्शन करने ने ते जे खड़े होवांगे इहदे च निरादर होएगा सतगुरां बेनती वल ध्यान दियो खड़े ना होयो कोई संगते दर्शन करो दर्शन करने होंगे ओ पांच प्यारियां दे दर्शन कर लियो त्यार पर त्यार शस्त्र धारी गुरु की फौजा उन्हां दे दर्शनां दे विचों तुहानूं मेरे दर्शन होया कर सो साध संगत दर्शन ते हो जाण पर साडी ओ शरद ही नहीं बनती सत्कार करिए हुण सारे जेड़े रह गए ओ ते वेखदे ही रह गए धन भाग जिन्हां ने सुन लिया अमृत छक लिया असली लाहा ते ओही लै गए असली लाहा लै गए भागा वाले जेड़े अमृत छक के गुरु के जहाजे चढ़ के आ रहे ने असी ते जेड़े रह गए गुरमुखो छकन वालिया ने छक लिया पर जेड़े रह गए उन्हां दा भी सत्कार ते कर लईए जेड़े छक के आए ने एक दिन वह साडा भी करनगे जेड़े रह गए नगुरे ने जेड़े उन्हां दा भी सत्कार फिर वह करनगे सत्कार करिए सारे जी आया नूं आखिए जिवें कोई रिश्तेदार आवे कहिंदे जी आया नूं कार्डां ते लिखदे आ जी आया नूं आओ आपां वी जी आया नूं कहिए क्योंकि नवा जीवन बनिया उन्हां दा सारे गज के बोलियो आओ आओ खालसा तुहानूं जी आया आओ जी आया
आओ खालसा तुहानूं जी आया
ਧਰ ਦੇ ਜਾਇਆ ਨੂੰ ਕਲਗੀ ਧਰ ਦੇ ਜਾਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਜੀ ਆਇਆ ਨੂੰ ਸਾਰੇ ਬੈਠਣ ਦੀ ਕਿਰਪਾਲਤਾ ਕਰੋ, ਖੜਾ ਨਾ ਹੋਵੇ ਕੋਈ ਨਾ ਕੋਈ ਸੇਵਾਦਾਰ, ਸੰਗਤ ਵੀ ਸਾਰੀ ਬਹਿ ਜਾਓ, ਰਾਹ ਚ ਹੀ ਮੱਥਾ ਟੇਕ ਕੇ ਬਹਿ ਜਾਓ ਸਾਰੇ। ਧੰਨ ਭਾਗ ਜੀ ਆਇਆਂ ਨੂੰ, ਗੁਰੂ ਕੇ ਲਾਲਾਂ ਨੂੰ, ਗੁਰੂ ਕੀਆਂ ਫੌਜਾਂ ਨੂੰ, ਜਿਨ੍ਹਾਂ ਦਾ ਨਵਾਂ ਜੀਵਨ ਬਣਿਆ ਹੈ, ਲੱਖ ਲੱਖ ਵਧਾਈਆਂ। ਬਖਸ਼ਿਸ਼ ਹੋਈ, ਮਹਾਰਾਜ ਦੀ ਕਿਰਪਾ ਹੋਈ, 545 ਪੁਰਾਣੇ ਗੁਰੂ ਕੇ ਜਹਾਜ਼
ਬੋਲੇ
ਜੋ 545 ਪ੍ਰਾਣੀਆਂ ਦਾ ਨਵਾਂ ਜੀਵਨ ਬਣਿਆ, ਇਹ ਝਾੜ ਹੈ ਸਾਡੇ ਸਮਾਗਮ ਦਾ, ਜੋ ਆਪਾਂ ਰਲ ਮਿਲ ਕੇ 3 ਦਿਨ ਇਹ ਆਨੰਦ ਮਾਣਿਆ। ਔਰ ਇਹ 400 ਸਾਲਾ ਪ੍ਰਕਾਸ਼ ਦਿਵਸ ਜਿਹੜਾ ਆਪਾਂ ਮਨਾ ਰਹੇ ਹਾਂ, ਮਹਾਰਾਜ ਨੇ ਕਿਰਪਾ ਕੀਤੀ ਹੈ, 545 ਅੱਜ ਖਾਲਸਾ ਪੰਥ ਵਿੱਚ ਸ਼ਾਮਲ ਹੋਏ ਨੇ, ਜਿਨ੍ਹਾਂ ਦਾ ਗੁਰੂ ਘਰ ਵਿੱਚ ਜਨਮ ਹੋਇਆ। ਬੇਨਤੀ ਹੈ, ਧਿਆਨ ਦਿਓ ਜਰਾ, ਧਿਆਨ ਦਿਓ ਭਾਈ, ਆ ਹੁਣ ਵਿੱਚ ਕਈ ਬਾਹਾਂ ਖੜੀਆਂ ਕਰਦੇ ਨੇ। ਮੈਨੂੰ ਇਹ ਵੀ ਪਤਾ ਹੈ ਕਿ ਕਈ ਨਵੇਂ ਆਏ ਨੇ, ਉਹ ਵੇਖਦੇ ਨੇ ਵੀ ਇਹ ਕੀ ਕਰਦੇ ਨੇ, ਇਹ ਬਾਹਾਂ ਖੜੀਆਂ ਕਿਉਂ ਕਰਦੇ ਨੇ। ਇਹ ਤਾਂ ਕਰਦੇ ਨੇ ਕਿਉਂਕਿ ਇਹਨਾਂ ਨੂੰ ਪਤਾ ਵੀ ਕਰਨੀਆਂ ਤੇ ਪੈਣੀਆਂ ਹੀ ਨੇ। ਆਖੋ ਸਤਨਾ ਵੀ ਬਾਹਾਂ ਤੇ ਖੜੀਆਂ ਕਰਨੀਆਂ ਪੈਣੀਆਂ ਹੀ ਨੇ। ਖੜੀਆਂ ਕਰਨ ਦਾ ਮਤਲਬ ਕੀ ਹੈ? ਇੱਕ ਚੇਤਨਤਾ ਹੀ ਹੈ। ਜੇ ਕੋਈ ਪੁੱਛ ਲਿਓ ਇਹ ਨਗਰ ਕੀਰਤਨ ਦਾ ਮਤਲਬ ਕੀ ਹੈ,
नगर कीर्तन का मतलब की हुंदा है? ओदा मतलब हुंदा है भी जिथों जिथों नगर कीर्तन लंघे पांच प्यारे अगे होण मारद दा सरूप मगर होवे मगर संगता होण नगर कीर्तन जिथों जिथों लंघे चेतन ताई आवे नगर कीर्तन चेतना मार्ज असली कई कहणगे जलूस कहिंदे जलूस कढ़ना है साढ़े कोल आए कहिंदे पालकी देओ बाबा जी तुहाडी मैं की करना कहिंदे गुरु नानक पातशाह दे जलूस कढ़ना है जी असली असली शब्द है जलाओ जलाओ तो विगड़ के जलूस बनया है जिमें संक्रांत तो विगड़ के संक्रांत बन गया संक्रांत है असली शब्द जलाओ असली शब्द प्रदर्शनी पता लगे साड़ी कौम की है साड़ा विरसा की है इस करके नगर कीर्तन का भाव हुंदा चेतना मार्च जिथों जिथों लंघे शहर चो जेड़ा वेखे वो कवे मैं भी खालसा बनना है मैं भी इना ची रलना है यहो जा मैं भी बन जा ये जेड़ा समागम है एदा नाम की है गुरु मान्यो ग्रंथ चेतना
समागम
समागम चेतनताई भी जिन्हें आउन ओ खालसे दी चढ़ती कला वेख के ओ भी चेतन हो जान जागृति आवे ते ओ भी कहन छकांगा ते खंडे बाटे दा अमरती छकांगा किते होर नहीं जावांगा भावें ठहर के छकले चेतनताई जदों आपां बाहां खड़ियां करदे आ ना गुरमुखो एमएलए मगर बाहां खड़ियां कर दे खुश हो जांदा कहिंदा जितू ही जितू भावें बाद च हारी जाए सरपंच नूं ओह बाहां खड़ियां कर दे जिता देंगे वह बाद च भावें हारी जाए एक बारी चौड़ा हो जांदा खुसतना ध्यान दिओ जरा कई बारी बाहां खड़ियां कीतियां रास नहीं आउंदियां सरपंच मगर बाहां खड़ियां करदे रहे वह हार गया फिर नीवी पाउणी पैंदी है ना अपने आला एमएलए जे हार जे नीवी पाउणी पैंदी है साडे आला मंत्री जे हार जे नीवी पाउणी पैंदी है इत्थे बाहां खड़ियां करनी करांगे कदे भी नीवी नहीं पाउणी पऊआ खो सतना
श्री वाहेगुरू
बाहां खड़ियां करनियां एक चढ़दी कला दा प्रतीक ने ये जेड़ा समागम है ना एदे विच सारा सिख भाईचारा बैठा कई हिंदू भरा भी आए ने सारे धर्मां दे लोग आउंदे ने पर कई वह भी आउंदे ने जेड़े सिखी नूं खोरा लाउण ते दिन रात तुरे होए ने जेड़े कहिंदे ने सिखी ढेंदी कला च जा रही है सिखी डुब रही है होर इधर नूं आ जाओ इधर नूं आ जाओ उहनां नूं पता लगदा है जदों बाहां खड़ियां करदे उहनां नूं पता लगदा है खालसा ढेंदी कला च नहीं खालसा चढ़दी कला च रहा चढ़दी कला च है ते सदा चढ़दी कला विच
रहेगा
रहे इस करके भावे साडे वीर ने भावे भैणा ने मैं तुहाडे तो कोई माया नहीं मंगदा मैं नहीं कहिंदा तुसी मेरे डेरे आओ मैं ते सिर्फ इक्को ही बेनती करदा है कि सारे बाहां खड़ियां करो हो सकता है आ जागृति नूं वेख के इहदे विच्चों किन्ने क सैकड़े निकल आउण जिहड़े अमृत छकण वास्ते तैयार हो जाए बड़े होणगे जिहड़े आ जागृति वेख के एक चेतन ताई नूं वेख के कहणगे लै यार अज तों मुड़ के मैं शराब
पीणी
मैं नहीं जांदा नाई दी दुकान ते की पता किन्नियां क दा मन बन जाणा है सानू कुछ फर्क नहीं पैना एदा फायदा बहुत वड्डा लाभ बहुत है फिर क्यों ना साथ दे सारे जे सचमुच खालसे दी चढ़दी कला चाहते हो गुरु ग्रंथ साहिब महाराज का 400 साल प्रकाश दिवस की खुशी है भावें कोई स्टेज ते बैठा है भावें कोई संगत च बैठा है भावें कोई खलोता है सब दियां बाहां खड़ियां होण पता लगे कि चाह है खुशी है कादी खुशी जदों मुंडा जम्मे ते नचण लग पैंदा बाहां खड़ियां करके बाहां खड़ियां करन तो बिना भंगड़ा ਬੋਲਦੇ ਨੀ ਭੰਗੜਾ
ਨਹੀਂ ਪੈਂਦਾ
ਜੇ ਬਾਹਾਂ ਹੀ ਨਾ ਖੜੀਆਂ ਹੋਣ ਤੇ ਉਹ ਭੰਗੜਾ ਹੀ ਕਾਹਦਾ ਹੋਇਆ ਧਿਆਨ ਦਿਓ ਬਾਹਾਂ ਖੜੀਆਂ ਕਰਦਾ ਕਿਉਂ ਖੁਸ਼ੀ ਹੈ ਚੇਤਨਤਾ ਹੀ ਹੈ ਮੁੰਡਾ ਜੰਮਿਆ ਭੰਗੜਾ ਪੈਂਦੇ ਆ ਅੱਜ ਸਾਡੇ ਧਰਮ ਸਾਡੇ ਪੰਥ ਵਿੱਚ 545 ਜਿਨ੍ਹਾਂ ਦਾ ਨਵਾਂ ਜਨਮ ਹੋਇਆ ਭੰਗੜਾ ਤੇ ਨਹੀਂ ਪਾਉਣਾ ਬਾਹਾਂ ਖੜੀਆਂ ਕਰਕੇ ਖੁਸ਼ੀ ਦਾ ਇਜ਼ਹਾਰ ਕਰਨਾ ਆਖੋ ਸਤਨਾਮ ਖੁਸ਼ੀ ਜੇ ਹੈ ਫਿਰ ਤੇ ਜ਼ਰੂਰ ਬਾਹਾਂ ਖੜੀਆਂ ਕਰਿਓ ਜੇ ਨਹੀਂ ਤੇ ਫਿਰ ਤੁਹਾਡੀ ਮਰਜ਼ੀ ਰਵੇ ਨਾ ਬਈ ਸਾਰੇ ਹੀ
ਬੋਲੇ ਸੋਨਹਾਲ ਬੋਲੇ ਸੋਨਹਾਲ ਬੋਲੇ ਸੋਨਹਾਲ ਬੰਸਕੀ ਆਗਿਆ ਭਈ ਕਵੀ ਚਲਾਇਓ ਸੰਤ ਸਿੱਖਣ ਕੋ ਗੁਰੂ ਮੰਨਿਓ ਗੁਰੂ ਮੰਨਿਓ ਗੁਰੂ ਮੰਨਿਓ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ
ਇੱਕ ਗੱਲ ਦਾ ਧਿਆਨ ਦੇਣਾ ਆਪਾਂ ਜਦੋਂ ਜੈਕਾਰਾ ਲਾਉਂਦੇ ਹਾਂ ਤੇ ਕਹਿੰਦੇ ਹਾਂ ਰਾਜ ਕਰੇਗਾ ਖਾਲਸਾ ਸਵਾਲ ਉੱਠਦਾ ਰਾਜ ਖਾਲਸੇ ਦਾ ਨਹੀਂ ਰਾਜ ਖਾਲਸੇ ਦਾ ਹੈ ਰਾਜ ਅੱਜ ਵੀ ਖਾਲਸੇ ਦਾ ਹੀ ਹੈ ਰਾਜ ਖਾਲਸੇ ਦਾ ਗੁਰੂ ਗੋਬਿੰਦ ਸਿੰਘ ਨੇ ਖੁਦ ਕਾਇਮ ਕੀਤਾ ਜਿੱਦਣ ਖਾਲਸਾ ਸਾਜਿਆ ਉਦਣ ਹੀ ਰਾਜ ਕਾਇਮ ਕਰਤਾ ਜੇ ਖਾਲਸੇ ਦਾ ਰਾਜ ਨਹੀਂ ਫਿਰ ਅਕਾਲ ਪੁਰਖ ਦੀ ਫੌਜ ਹੈ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਜੇ ਖਾਲਸੇ ਦਾ ਰਾਜ ਨਹੀਂ ਤੇ ਫਿਰ ਪੁੱਤਰ ਤੇ ਅਕਾਲ ਪੁਰਖ ਦਾ ਰਾਜ ਤੇ ਉਦਣ ਹੀ ਕਾਇਮ ਕਰ ਗਏ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਦਣ ਖਾਲਸਾ ਸਾਜਿਆ ਸੀ ਨਿਸ਼ਾਨੀ ਕੀ ਹੈ ਰਾਜ ਖਾਲਸੇ ਦਾ ਨਿਸ਼ਾਨੀ ਕੀ ਹੈ ਪਾਕਿਸਤਾਨ ਦਾ ਝੰਡਾ ਇੰਡੀਆ ਦੇ ਲਾਲ ਕਿਲੇ ਤੇ ਨਹੀਂ ਝੁੱਲ ਸਕਦਾ ਭਾਰਤ ਦਾ ਝੰਡਾ ਪਾਕਿਸਤਾਨ ਵਿੱਚ ਨਹੀਂ ਝੁੱਲ ਸਕਦਾ ਅਮਰੀਕਾ ਦਾ ਝੰਡਾ ਉਹ ਹਿੰਦੁਸਤਾਨ 'ਚ ਨਹੀਂ ਝੁੱਲ ਸਕਦਾ ਹਿੰਦੁਸਤਾਨ ਦਾ ਤਿਰੰਗਾ ਉਹ ਅਮਰੀਕਾ 'ਚ ਨਹੀਂ ਝੁੱਲ ਸਕਦਾ ਜਿਹਦਾ ਰਾਜ ਹੋਵੇ ਝੰਡਾ ਉਸੇ ਦਾ ਝੁੱਲਦਾ ਹੈ ਗੁਰੂ ਗੋਬਿੰਦ ਸਿੰਘ ਦੇ ਕੇਸਰੀ ਨਿਸ਼ਾਨ ਜਿੱਥੇ ਮਰਜ਼ੀ ਚਲੇ ਜਾਓ ਉੱਥੇ ਹੀ ਝੁੱਲ ਰਹੇ ਇੱਥੋਂ ਪਤਾ ਲੱਗਦਾ ਰਾਜ ਖਾਲਸੇ ਦਾ ਹੀ ਹੈ 200 ਦੇ ਲਗਭਗ ਇੱਕ ਕੈਨੇਡਾ ਵਿੱਚ ਨਿਸ਼ਾਨ ਸਾਹਿਬ ਹੈ ਇੱਕ ਸੌ ਸੱਤਰ ਨਿਸ਼ਾਨ ਸਾਹਿਬ ਹੈ ਲੰਮਾ ਕੈਨੇਡਾ 'ਚ ਉਹਨੂੰ ਖਿੱਚ ਕੋਈ ਨਹੀਂ ਪਾਈ ਹੋਈ ਝੂਲਦਾ ਹੈ ਜਦੋਂ ਹਵਾ ਆਉਂਦੀ ਹੈ ਨਾ ਕੈਨੇਡਾ ਦੇ ਵਿੱਚ ਉਹ ਨਿਸ਼ਾਨ ਸਾਹਿਬ ਹੈ 170 ਫੁੱਟ ਦਾ ਉਹ ਝੂਲਦਾ ਹੈ ਤੇ ਜਦੋਂ ਚੋਲਾ ਬਦਲਣਾ ਹੁੰਦਾ ਬਟਨੀ ਨੱਪਦੇ ਨੇ ਆਪਣੇ ਆਪ ਥੱਲੇ ਆ ਜਾਂਦਾ ਹੁਣ ਤਕੜੇ ਸਾਇੰਸਦਾਨ ਨੇ ਆਪਣੇ ਆਪ ਲੰਮਾ ਪੈ ਜੂ ਚੋਲਾ ਬਦਲਦਾ ਬਟਨ ਨੱਪੋ ਆਪਣੇ ਆਪ ਉੱਪਰ ਕੋਈ ਖਿੱਚ ਨਹੀਂ ਕੈਨੇਡਾ ਵਾਲਿਆਂ ਨੇ ਕਿਹਾ ਸੀ ਆਪਣੇ ਅਕਾਲ ਤਖ਼ਤ ਸਾਹਿਬ ਤੇ ਵੀ ਦੋ ਦੇ ਨਾਲ ਦੇ ਚਲਾ ਦਿੰਦੇ ਆ ਇਹ ਮੰਨੇ ਨੀ ਕਹਿੰਦੇ ਐਂ ਠੀਕ ਹੈ ਜਿਵੇਂ ਹੈ ਚਲੋ ਉਹ ਤੇ ਇਹਨਾਂ ਦੀ ਮੌਜ ਹੈ ਧਿਆਨ ਦਿਓ ਜਰਾ ਕੈਨੇਡਾ ਦੇ ਵਿੱਚ ਸਾਡੇ ਭਾਰਤ ਵਿੱਚ 170 ਫੁੱਟ ਦਾ ਨਿਸ਼ਾਨ ਸਾਹਿਬ ਨਹੀਂ ਝੁੱਲਿਆ ਹੋਇਆ ਬਾਹਰਲੇ ਦੇਸ਼ਾਂ ਵਿੱਚ ਜਿੱਥੇ ਫੋਰਨ ਕੰਟਰੀਆਂ 'ਚ ਬਾਹਰਲੇ ਦੇਸ਼ਾਂ ਵਿੱਚ ਉਹਨਾਂ ਦੇ ਹੀ ਝੰਡੇ ਝੁੱਲਦੇ ਨੇ ਗੁਰੂ ਗੋਬਿੰਦ ਸਿੰਘ ਦਾ ਨਿਸ਼ਾਨ ਸਾਹਿਬ 170 ਫੁੱਟ ਦਾ ਝੁੱਲਦਾ ਹੈ ਇਸ ਕਰਕੇ ਰਾਜ
ਖਾਲਸੇ ਦਾ
ਖਾਲਸੇ ਦਾ ਹੀ ਹੈ ਸਾਧ ਸੰਗਤ ਇਸ ਹੁਣ ਤੁਸੀਂ ਕਹੋਗੇ ਧਿਆਨ ਦਿਓ ਤੁਸੀਂ ਕਹੋਗੇ ਇੰਜ ਕਿਉਂ ਕਹਿੰਦੇ ਹੋ ਰਾਜ ਕਰੇਗਾ ਖਾਲਸਾ ਵੀ ਰਾਜ ਤਾਂ ਖਾਲਸੇ ਦਾ ਹੈ ਕਰੇਗਾ ਕਿਉਂ ਬਾਹਰ ਤੇ ਖਾਲਸੇ ਦਾ ਰਾਜ ਹੈ ਉਹ ਸਾਡੇ ਮਨਾਂ ਤੇ ਅਜੇ ਵਿਸ਼ੇ ਵਿਕਾਰਾਂ ਦਾ ਹੀ ਰਾਜ ਹੈ ਸਾਡੇ ਮਨਾਂ ਤੇ ਰਾਜ ਨਹੀਂ ਕੀਤਾ ਜੇ ਖਾਲਸੇ ਨੇ ਥੋੜੇ ਜਿਨ੍ਹਾਂ ਦੇ ਮਨਾਂ ਤੇ ਵੀ ਖਾਲਸੇ ਦਾ ਹੀ ਰਾਜ ਹੈ ਗੁਰਮੁਖੋ ਖਿਮਾ ਕਰਨਾ ਬਾਹਰ ਰਾਜ ਖਾਲਸੇ ਦਾ ਗੁਰੂ ਗੋਬਿੰਦ ਸਿੰਘ ਕਾਇਮ ਕਰਕੇ ਮਨਾਂ ਤੇ ਵੀ ਕਰਕੇ ਪਰ ਸਾਡੇ ਮਨਾਂ ਤੇ ਅਜੇ ਰਾਜ ਖਾਲਸੇ ਦਾ ਨਹੀਂ ਹੋਇਆ ਜਿਵੇਂ ਅੱਜ 545 ਤੇ ਕਿਰਪਾ ਹੋ ਗਈ ਹੋਰ ਵੀ ਬੜੇ ਬੈਠੇ ਨੇ ਜਿਨ੍ਹਾਂ ਨੇ ਪਹਿਲਾਂ ਦਾ ਅੰਮ੍ਰਿਤ ਛਕਿਆ ਇਹ ਅਰਦਾਸ ਕਰੀਏ ਇੱਕ ਦਿਨ ਐਸਾ ਆਵੇ ਐਸੀ ਕਿਰਪਾ ਹੋਵੇ ਸਾਰਿਆਂ ਦੇ ਮਨਾਂ ਤੇ ਖਾਲਸਾ ਹੀ ਰਾਜ ਕਰੇ ਇਸੇ ਕਰਕੇ ਕਹਿੰਦੇ ਆ ਰਾਜ ਕਰੇਗਾ ਰਾਜ ਕਰੇਗਾ ਪੰਥ ਕੀ ਆਗਿਆ ਸਹੀ ਕਵੀ ਚਲਾਇਓ ਸਭ ਸਿੱਖਣ ਕੋ ਗੁਰੂ ਮਾਨਿਓ 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 ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਇੰਨਾ ਇਕੱਠ ਇਹ ਪਹਿਲੀ ਵਾਰੀ ਹੋਇਆ ਇਹ ਜਾਗਰਤੀ ਪਹਿਲੀ ਵਾਰੀ ਆਈ ਹੈ ਤੇ ਮਹਾਰਾਜ ਕਿਰਪਾ ਰੱਖਣ ਇਸੇ ਤਰ੍ਹਾਂ ਸਾਨੂੰ ਇਹ ਸਤਸੰਗਤ ਦਾ ਸੁਭਾਗ ਸਮਾਂ ਮਿਲਦਾ ਰਵੇ ਅੰਮ੍ਰਿਤ ਛਕਣ ਨੂੰ ਜੇ ਮਨ ਮੰਨੇ ਨਾ ਤੇ ਸਾਧ ਸੰਗਤ ਫਿਰ ਅੰਮ੍ਰਿਤ ਛਕ ਕੇ ਚੜੋ ਗੁਰੂ ਕੇ ਜਹਾਜੇ ਹੋਈਆਂ ਭੁੱਲਾਂ ਦੀ ਖਿਮਾ ਬਹਿ ਜਾਓ ਸਾਰੀਆਂ ਭੈਣਾਂ ਬਹਿ ਜਾਓ ਆਨੰਦ ਸਾਹਿਬ ਸੁਣ ਲਓ ਪਿਆਰ ਨਾਲ ਸਾਰੀ ਸੰਗਤ ਨੂੰ ਬੇਨਤੀ ਹੈ ਬਹਿ ਜਾਓ ਕੀਰਤਨ ਭੇਟਾ ਬਿਨਾਂ ਸਰ ਜਾਏਗਾ ਜੇ ਸਤਿਗੁਰਾਂ ਦਾ ਸਤਿਕਾਰ ਨਾ ਹੋਇਆ ਫਿਰ ਨਹੀਂ ਸਰਨਾ ਕੋਈ ਵੀਰ ਭਰਾ ਵੀ ਉੱਠ ਕੇ ਨਾ ਆਵੇ ਬੇਨਤੀ ਪ੍ਰਵਾਨ ਕਰਿਓ ਸਾਰੇ ਬਹਿ ਜਾਓ ਥੱਲੇ ਸਾਰੇ ਰਾਮ ਕਲੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਜ ਰਤਨ ਪਰਿਵਾਰੀਆਂ ਸ਼ਬਦ ਗਾਵਣ ਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਬੋਲੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਬੋਲੋ ਸਭ ਸਭ ਸਵਾਰਨਾ ਸਪਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ
साहिबा क्या नहीं कर तेरे सदा सिफत सलाह तेरी नाम मन बसावे
बोलो सारे
वसिया वाजे शब्द तेरे कह नानक सच्चे साहिब क्या नहीं कर तेरे सज
बोलो
इच्छा सब तो जाया सुनो संतो शब्द तर हो प्यारू सच कर छुपा शब्द बाजे कला जित कर तारिया तुर कर्म पाया तुद जिन को ते नाम हर के लगे आनंद सुनो बट पागी हो सगल मनोरथ पूरे दुख रोग संताप उतरे सुनी सच्ची वाणी सुनते पुनी करते पवित्र सतगुर रहे पर पूरे ते पुनी करते पवित्र सतगुर रहे पर पूरे
नानक गुर
पावन गुरु पानी पिता माता तरत महत
देव सराज दे गाई जाया
लगे आईया भुरे आईया बचे धर्म हदूर जिन्नी नाम ते आया गए मसकत काल
नानक देव के लिए केती चुकी थाल
जिन्नी नाम ते आया गए मसकत काल
बोले